और पवित्रता वास्ते शब्द बोलने के चल करा करो। सुहा के मुताबिक पहले दास बोलिया करेगा, फिर उस तो बाद सारे भाई बोलिया कर, तीसरे पास सब बीबियां बोलिया करो, पिछे बैठे भी बोलिया करो, जितने माई भाई पिछे बैठे हैं सब बोलो ताकि रचना पवित्र दे सकें। बंधन से छुटकाए जी कर कृपा दियो मोहे नामा,
you
सतगुरु ते सो जी पाई सबको मीत हम आपन कीना हम सबना के साजन दूर पराया मन का बिरहा ता मेल कियो मेरे राजन बिन से उठीठा अमृत उठा शब्द लगो गुरु मीठा जल थल मैयल सर्व निवासी नानक रामैया डीठा बंधन ते छुटकाए जी कर कृपा दियो हे नामा ਖਿਲਰੀ ਹੋਈ ਬਿਰਤੀ ਦੁਖੀ ਔਰ ਅਸ਼ਾਂਤ ਹੋਇਆ ਕਰਦੀ ਹੈ। ਇਕੱਠੀ ਬਿਰਤੀ ਅੰਤਰਮੁਖ ਹੋਈ ਬਿਰਤੀ ਸੁਖੀ ਔਰ ਸ਼ਾਂਤ ਹੋਇਆ ਕਰਦੀ ਹੈ। ਸੰਸਾਰ ਜਿਹੀ ਜੀ ਕਿਸੇ ਦੀ ਬਿਰਤੀ ਹੈ ਵੈਸਾ ਹੀ ਪਾਸਿਆ ਕਰਦਾ ਹੈ। ਵਾਸਤਵ ਵਿੱਚ ਪਰਮੇਸ਼ੁਰ ਤੋਂ ਬਿਨਾਂ ਨਾ ਕੁਛ ਥਾ ਨਾ ਹੈ ਨਾ ਹੋਗਾ, ਐਸਾ ਸਿਧਾਂਤ ਹੈ ਗੁਰੂ ਬਾਬਾ ਜੀ ਦਾ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਖੁਸ਼ੀ ਵੀ ਸੱਚ। ਜਿਵੇਂ ਸਮੁੰਦਰ ਦੇ ਵਿੱਚ ਪਾਣੀ ਸਦੀ ਵੀ ਰਹਿੰਦਾ ਹੁੰਦਾ, ਜੇ ਕਿਤੇ ਹਵਾ ਚੱਲਣ ਕਰਕੇ ਝੱਗ ਹੋ ਜੇ, ਬੁਲਬੁਲੇ ਹੋ ਜਾਣ ਔਰ ਲਹਿਰਾਂ ਵੱਡੀ ਵੱਡੀ ਉੱਠਣ ਲੱਗ ਪੈਣ, ਫਿਰ ਵੀ ਪਾਣੀ ਹੀ ਹੈ। ਹਵਾ ਬੰਦ ਹੋਇਆ ਜਦੋਂ ਹੋ ਜਾਣ, ਫਿਰ ਵੀ ਪਾਣੀ ਹੈ। ਪਾਣੀ ਦਾ ਕਦੇ ਵੀ ਅਭਾਵ ਨਹੀਂ ਹੁੰਦਾ। ਇਸੇ ਤਰ੍ਹਾਂ ਹਰ ਤਿੰਨਾਂ ਕਾਲਾਂ ਵਿੱਚ ਵਾਹਿਗੁਰੂ ਤੋਂ ਬਿਨਾਂ ਕੁਛ ਨਹੀਂ। ਸੰਸਾਰ ਦੇ ਰਚਣ ਤੋਂ ਪਹਿਲਾਂ ਵੀ ਵਾਹਿਗੁਰੂ ਥਾ। ਸੰਸਾਰ ਰੂਪੀ ਲਹਿਰਾਂ ਜਦੋਂ ਉਸਨੇ ਆਪਣੇ ਸੰਕਲਪ ਨਾਲ ਪੈਦਾ ਕੀਤੀਆਂ, ਫਿਰ ਵੀ ਉਹੀ ਹੈ। ਜਦੋਂ ਅਭਾਵ ਹੋ ਜਾਏਗਾ ਇਹਨਾਂ ਦਾ, ਫਿਰ ਵੀ ਵਾਹਿਗੁਰੂ ਤੋਂ ਬਿਨਾਂ ਨਾ ਕਦੇ ਕੁਛ ਹੋਇਆ, ਨਾ ਹੈ ਨਾ ਹੋਗਾ। ਦੁਨੀਆਂ ਭਰ ਦੇ ਜਿਤਨੇ ਰੂਹਾਨੀ ਫਿਲਾਸਫਰ ਜਿੰਨੇ ਅਰਥ ਲੋਕ ਹਨ, ਜਿੰਨੇ ਬ੍ਰਹਮ ਵੇਤੇ ਬ੍ਰਹਮ ਗਿਆਨੀ, ਸਭ ਦਾ ਇੱਕੋ ਹੀ ਸਿਧਾਂਤ ਹੈ। ਦਰਅਸਲ ਇਸ ਗੱਲ ਨੂੰ ਤਜਰਬੇ ਵਿੱਚ ਲਿਆ ਕੇ ਜਦੋਂ ਦੇਖਿਆ ਜਾਵੇ ਫਿਰ ਇਸ ਤੇ ਅੱਛੀ ਅੱਛੀ ਮਨ ਵਿਸ਼ਵਾਸ ਲਿਆਉਂਦਾ ਹੈ। ਪਹਿਲਾਂ ਇਸ ਗੱਲ ਨੂੰ ਇਹ ਮੰਨਦਾ ਹੀ ਔਖਾ, ਇਹ ਕੈਸੇ ਹੋ ਸਕਦੇ ਜੀ, ਉਹ ਤੋਂ ਬਿਨਾਂ ਕੋਈ ਕੋਈ ਚੀਜ਼ ਹੀ ਨਹੀਂ ਹੈ। ਪਰ ਜਦੋਂ ਇਸ ਨੂੰ ਤਜਰਬੇ ਵਿੱਚ ਲਿਆਏਗਾ ਫਿਰ ਸੱਚਮੁੱਚ ਹੀ ਗੱਲ ਦਰੁਸਤ ਹੈ, 16 ਨੇ ਸੱਚ ਹੈ, 40 ਸਿੱਖ ਹੈ। ਸਵਯੰ ਆਓ ਵਾਹਿਗੁਰੂ ਅੰਤਰਯਾਮੀ ਸੁਖਾਂ ਦਾ ਸਮੁੰਦਰ ਹੈ, ਉਸ ਦੇ ਵਿੱਚ ਬਿਰਤੀ ਲਗਾ ਕੇ ਬਿਰਤੀ ਉਹਾ ਜਾਈ ਹੋ ਜਾਂਦੀ ਹੈ, ਸੁਖ ਅਨੁਭਵ ਕਰਦੀ ਹੈ। ਜਿਹੋ ਜੀ ਬਿਰਤੀ ਹੈ ਵੈਸੇ ਉਸਨੂੰ ਸੰਸਾਰ ਵਾਸਤਾ ਹੁੰਦਾ। ਸਜੋ ਤਮੋ ਸਤੋ ਬ੍ਰਹਮਾਕਾਰ ਬਿਰਤੀਆਂ ਕਹਿਲਾਉਂਦੀਆਂ, ਇੰਨੇ ਚਿੱਤ ਦੀਆਂ ਲਹਿਰਾਂ ਦਾ ਨਾਮ ਹੀ ਬਿਰਤੀ ਹੈ। ਰਜੋ ਬਿਰਤੀ ਉਹਨੂੰ ਕਹਿੰਦੇ ਗਲਤੀ ਕਰਕੇ ਭੁੱਲ ਦੇ ਵਿੱਚ ਦੁਨੀਆਂ ਦੇ ਪਦਾਰਥਾਂ ਨੂੰ ਸਤ ਔਰ ਸੁਖ ਸਰੂਪ ਮੰਨ ਕੇ ਉਹਨਾਂ ਵਿੱਚ ਇਹਦੀ ਪ੍ਰਵਿਰਤੀ ਰਹੇ, ਉਸਨੂੰ ਰਜੋ ਗੁਣ ਬਿਰਤੀ ਕਹਿੰਦੇ। ਦੂਸਰੀ ਤਮੋ ਗੁਣ ਬਿਰਤੀ ਹੈ, ਚਿੱਤ ਵਿੱਚ ਈਰਖਾ ਕ੍ਰੋਧ ਹਸਦ ਸੜੇਵਾ ਆਦਿ ਫੁਰਦੇ ਰਹਿਣ ਨੂੰ ਤਮੋ ਗੁਣੀ ਬਿਰਤੀ ਕਹਿੰਦੇ। ਸਤੋ ਗੁਣੀ ਬਿਰਤੀ ਉਹ ਹੈ ਜਦੋਂ ਮਨ ਟਿਕ ਜਾਏ, ਚਿੱਤ ਵਿੱਚ ਵੈਰਾਗ ਹੋਵੇ, ਸੰਸਾਰ ਕੁਛ ਨਹੀਂ ਨਾਸ਼ਵੰਤ ਹੈ, ਔਰ ਮਨ ਇਸ ਵੈਰਾਗ ਦੇ ਆਸਰੇ ਭਜਨ ਕਰਦਾ, ਉਸਦੇ ਵਿੱਚ ਟਿਕ ਜਾਏ, ਮਨ ਨੂੰ ਸ਼ਾਂਤੀ ਆਉਂਦੀ ਹੈ, ਇਕਾਗਰਤਾ ਆਉਂਦੀ ਹੈ, ਉਸਨੂੰ ਸਤੋਗੁਣੀ ਬਿਰਤੀ ਕਹਿੰਦੇ। ਉਸ ਤੋਂ ਬਾਅਦ ਇੱਕ ਹੋਰ ਬਿਰਤੀ ਅੱਗੇ ਬ੍ਰਹਮਾਕਾਰ ਬਿਰਤੀ ਹੈ। ਸੋ ਵਾਹਿਗੁਰੂ ਅੰਤਰਯਾਮੀ ਦੇ ਵਿੱਚ ਇਹੀਓ ਉੱਠਦੀਆਂ ਰਹਿੰਦੀਆਂ ਹਨ ਜਿਵੇਂ ਸਮੁੰਦਰ ਵਿੱਚ ਲਹਿਰਾਂ ਉੱਠਦੀਆਂ ਰਹਿੰਦੀਆਂ। ਤਾਂ ਤੇ ਜਗਿਆਸੂ ਨੇ ਜਿਹੜਾ ਸਤਸੰਗੀ ਪੁਰਸ਼ ਹੈ, ਉਸਨੇ ਰਜਤਮੋ ਬਿਰਤੀਆਂ ਨੂੰ ਦੂਰ ਕਰਕੇ ਆਪਣੀ ਬਿਰਤੀ ਨੂੰ ਸਤੋਗੁਣੀ ਬਣਾਉਣਾ, ਮਨ ਨੂੰ ਟਿਕਾਉਣਾ ਹੈ ਔਰ ਵੈਰਾਗ ਅਵਸਥਾ ਵਿੱਚ ਲਿਆਉਣਾ ਹੈ। ਵਿਚਾਰ ਕਰਕੇ ਦੇਖਿਆ ਜਾਵੇ ਸੰਸਾਰ ਦਾ ਕੋਈ ਪਦਾਰਥ ਅਸਥਿਰ ਨਹੀਂ ਹੈ, ਨਾ ਕੋਈ ਚੀਜ਼ ਸੰਸਾਰ ਤੇ ਰਹੀ ਨਾ ਰਹੇਗੀ, ਰਹੇਗਾ ਕੇਵਲ ਵਾਹਿਗੁਰੂ। ਇਸ ਵਾਸਤੇ ਜਦੋਂ ਇਹੋ ਜਿਹਾ ਚਿੱਤ ਵਿੱਚ ਵਿਸ਼ਵਾਸ ਬੈਠ ਜਾਂਦਾ ਜੋ ਕਿ ਠੀਕ ਹੈ, ਉਸ ਮੌਕੇ ਬਿਰਤੀ ਸਤੋਗੁਣੀ ਹੋਣੀ ਸ਼ੁਰੂ ਹੋਣੀ। ਅਤੇ ਆਓ ਬਿਰਤੀ ਨੂੰ ਸ਼ਬਦ ਵਿੱਚ ਟਿਕਾਓ, ਜੋ ਵਿਚਾਰਾਂ ਹੁੰਦੀਆਂ ਇਹਦੇ ਵਿੱਚ ਲੀਨ ਕਰੋ, ਖੁਦ ਬਖੁਦ ਹੀ ਇਹ ਮਹਿਸੂਸ ਕਰੇਗੀ ਬਈ ਸ਼ਾਂਤੀ ਔਰ ਸੁਖ ਹੈ। ਇਹਨੂੰ ਵਧ ਕੇ ਸ਼ਾਂਤੀ ਸੁਖ ਤਾਂ ਹੋ ਕਿਤੇ ਹੈ ਹੀ ਨਹੀਂ। ਹਾਂ ਆਓ ਹੁਣ ਸ਼ਬਦ ਵਿੱਚ ਸਾਰੇ ਹੀ ਬੋਲਦੇ ਰਹੇ। ਸਮਾਂ ਉਹੀ ਸਫਲਾ ਹੈ, ਉਹੀ ਲੇਖੇ ਵਿੱਚ ਹੈ ਜਿਹੜਾ ਹਰੀ ਦੀ ਯਾਦ ਵਿੱਚ ਗੁਜ਼ਰਦਾ ਹੈ। ਜੋ ਵਾਹਿਗੁਰੂ ਦੀ ਯਾਦ ਵਿੱਚ ਗੁਜ਼ਰੇ, ਉਮਰ ਉਹਾ ਵਿੱਚ ਲੇਖੇ ਦੇ, ਜਿਹੜੀ ਯਾਦ ਸਾਈਂ ਵਿੱਚ ਗੁਜ਼ਰੇ ਪਾਉਂਦੀ ਮੁਜਰੇ, ਨਹੀਂ ਤੇ ਸਾਨੂੰ ਹਾਸਲ ਕੀ ਹੈ ਵਿੱਚ ਸੁਨੀਲੇ ਹੁਜਰੇ ਸੰਝ ਤੇ ਫਜਰੇ। ਕੋਈ ਉਮਰ ਲੇਖੇ ਵਿੱਚ ਹੈ ਜਿਹੜੀ ਰੱਬ ਦੀ ਯਾਦ ਵਿੱਚ ਗੁਜ਼ਰੇ, ਕਿਉਂਕਿ ਸਮੇਂ ਨੂੰ ਜਿਹਾ ਜਿਹਾ ਅਸੀਂ ਕਰਨਾ ਚਾਹਾਂਗੇ ਵੈਸਾ ਹੀ ਬਣ ਜਾਏਗਾ। ਇਹੀ ਸਮਾਂ ਨਰਕ ਬਣ ਸਕਦਾ ਹੈ, ਇਹੀ ਸਮਾਂ ਸਵਰਗ ਬਣ ਸਕਦਾ ਹੈ, ਇਹੀ ਸਮਾਂ ਬੈਕੁੰਠ ਬਣ ਸਕਦਾ ਹੈ, ਇਹੀ ਸਮਾਂ ਰੱਬ ਬਣ ਸਕਦਾ ਹੈ। ਜਿਸ ਪਾਸੇ ਖਰਚਿਆ ਜਾਵੇ ਉਹ ਅਜੇ ਬਣ ਜਾਂਦਾ। ਇਸ ਸਮੇਂ ਨੂੰ ਆਪਾਂ ਬੁਰਿਆਂ ਕੰਮਾਂ ਵਿੱਚ ਗੁਜ਼ਾਰੋ, ਉਹ ਨਰਕ ਬਣ ਜਾਏ, ਉਹਦਾ ਫਲ ਨਰਕ ਦੁੱਖ ਹੈ ਵਿਸ਼ੇਸ਼। ਇਸ ਸਮੇਂ ਨੂੰ ਪੁੰਨ ਕਰਮਾਂ ਦੇ ਵਿੱਚ ਗੁਜ਼ਾਰੋ, ਉਹ ਸਵਰਗ ਬਣ ਜਾਏਗਾ, ਜਸਮਾਨੀ ਸਵਰਗ। ਇਸ ਸਮੇਂ ਨੂੰ ਹਰੀ ਜਸ ਦੇ ਵਿੱਚ ਗੁਜ਼ਾਰੋ, ਇਹੀ ਸਮਾਂ ਬੈਕੁੰਠ ਰੂਪ ਬਣ ਜਾਂਦਾ ਹੈ। ਬ੍ਰਹਮ ਵਿਚਾਰ ਕਰਦੇ ਕਰਦੇ ਇਹੀ ਸਮਾਂ ਬ੍ਰਹਮ ਰੂਪ ਪਰਮੇਸ਼ਰ ਨੂੰ ਬਣ ਜਾਂਦਾ ਹੈ। ਆਓ ਹੁਣ ਆਪਣੇ ਸਮੇਂ ਨੂੰ ਸਫਲਾ ਕਰੋ। ਗੁਰੂ ਨਾਨਕ ਜੀ ਇੱਕ ਦਫ਼ਾ ਸੰਸਾਰ ਦਾ ਉਧਾਰ ਕਰਦੇ ਕਰਦੇ ਕਿਸੇ ਬਾਹਰ ਛੋਟੇ ਜਿਹੇ ਚਿੜੀ ਵਿੱਚ ਬੈਠੇ ਹੋਏ ਹਨ, ਮਰਦਾਨਾ ਕੀਰਤਨ ਕਰ ਰਿਹਾ ਹੈ, ਗੁਰੂ ਬਾਬਾ ਜੀ ਨੇਤਰ ਮੀਟ ਕੇ ਸੁਣ ਰਹੇ। ਉਹ ਸਮਾਪਤੀ ਹੋ ਗਈ, ਗੁਰੂ ਬਾਬਾ ਜੀ ਦੀ ਸਮਾਧ ਲੱਗ ਗਈ, ਸੰਸਾਰ ਤੋਂ ਉਚੇਰੀ ਹੋ ਕੇ ਅੰਤਰਾਤਮਾ ਜੋ ਵਾਹਿਗੁਰੂ ਆਨੰਦ ਦਾ ਸਾਗਰ ਉਹਦੇ ਵਿੱਚ ਲੀਨ ਹੋ ਗਈ, ਬਾਜਮੁਖਤਾ ਬਿਲਕੁਲ ਭੁੱਲ ਗਈ। ਸਵਯੰ ਮਰਦਾਨਾ ਉੱਠ ਕੇ ਫਿਰਨ ਲੱਗ ਜਾਂਦਾ ਹੈ। ਫਿਰਦਿਆਂ ਫਿਰਦਿਆਂ ਨਜ਼ਦੀਕ ਹੀ ਇੱਕ ਵੱਡੀ ਚਾਰ ਦੀਵਾਰੀ, ਉਸਦੇ ਅੰਦਰ ਜਾ ਕੇ ਕੀ ਦੇਖਦਾ ਹੈ, ਕਬਰਸਤਾਨ ਬਣਿਆ ਜਿਹਦੇ ਵਿੱਚ ਹਰ ਪ੍ਰਾਣੀ ਦਾ ਨਾਂ, ਉਸਦੀ ਉਮਰ ਵੀ ਲਿਖੀ ਹੋਈ ਹੈ। ਫਿਰਦਾ ਫਿਰਦਾ ਮਰਦਾਨਾ ਪੜ੍ਹਦਾ ਜਾਂਦਾ ਹੈ, ਸਭ ਦੇਖਦਾ ਜਾਂਦਾ ਹੈ, ਫਿਰ ਇਸ ਨਤੀਜੇ ਤੇ ਪਹੁੰਚਿਆ, ਇਹ ਸਾਰੇ ਕਬਰਸਤਾਨ ਦੇ ਵਿੱਚ 20 ਸਾਲ ਦੀ ਉਮਰ ਤੋਂ ਜ਼ਿਆਦਾ ਕੋਈ ਬੰਦਾ ਨਹੀਂ, ਪਤਾ ਨਹੀਂ ਕਿਤਨੀਆਂ ਕਿਤੀਆਂ ਕਬਰਾਂ ਹੋਣਗੀਆਂ, ਜ਼ਿਆਦਾ ਤੋਂ ਜ਼ਿਆਦਾ ਉਮਰ 20 ਸਾਲ ਦੀ। ਇਹਦੇ ਵਿੱਚ ਕੁਛ ਸੋਚਦਾ ਹੈ, ਵਿਚਾਰਦਾ, ਹੈਰਾਨ ਵੀ ਹੁੰਦਾ ਹੈ ਵੀ ਆਸ਼ਚਰਜਵਾਦ ਹੈ। ਜਿਸ ਨਗਰ ਵਿੱਚ 20 ਸਾਲ ਤੋਂ ਜ਼ਿਆਦਾ ਉਮਰ ਨਾ ਹੋਵੇ ਉਸਦਾ ਵਾਧਾ ਵੀ ਹੋਣਾ ਬੜਾ ਮੁਸ਼ਕਲ ਹੈ। ਇਹ ਗੱਲ ਕੀ ਹੈ, ਘੱਟ ਘੱਟ ਉਮਰ ਹੈ, 20 ਸਾਲ ਤੋਂ ਜ਼ਿਆਦਾ ਨਹੀਂ ਹੈ। ਇਸੇ ਜਿਤਨੇ ਪੁਰਾਣੀ ਮ੍ਰਿਤੂ ਹੋ ਚੁੱਕੇ ਹਨ। ਹੈ ਸੋਚੇਂਗੇ ਆਪਣੇ ਸਮਝ ਨਹੀਂ ਕੁਛ ਗੱਲ ਪਈ, ਕਾਫੀ ਦੇਰ ਤੋਂ ਬਾਅਦ ਮੁੜਿਆ ਆਇਆ, ਗੁਰੂ ਬਾਬਾ ਜੀ ਸਮਾਧੀ ਤੋਂ ਉਠਾਣ ਹੋ ਚੁੱਕੇ ਸਨ, ਆ ਕੇ ਚਰਨਾਂ ਤੇ ਅਰਜ਼ ਕਰਕੇ ਨਮਸਕਾਰ ਕਰਦਾ ਹੈ, ਪ੍ਰਭੂ ਇਹ ਸ਼ਮਸ਼ਾਨ ਦਾ ਪ੍ਰਤੀਤ ਹੁੰਦਾ, ਸਾਹਮਣੇ ਨਗਰ ਹੈ, ਉਹਨਾਂ ਦੀ ਹੀ ਹੋਣੀ ਹੈ। ਪਰ ਇਹਨੂੰ ਦੇਖ ਕੇ ਮੈਨੂੰ ਇੱਕ ਗੱਲ ਦੀ ਬੜੀ ਹੈਰਾਨੀ ਹੋਈ ਹੈ, ਉਹ ਕਿ ਜ਼ਿਆਦਾ ਤੋਂ ਜ਼ਿਆਦਾ ਉਮਰ ਇੱਥੇ ਮ੍ਰਿਤਕ ਪ੍ਰਾਣੀਆਂ ਵਿੱਚੋਂ 20 ਸਾਲ ਦੀ ਹੈ, ਉਦੋਂ ਘੱਟ ਹੈ ਸਾਰਿਆਂ ਦੀ। ਇਹਦਾ ਕੀ ਕਾਰਨ, ਜਿਸ ਨਗਰ ਦੇ ਵਿੱਚ 20 ਸਾਲ ਤੋਂ ਜ਼ਿਆਦਾ ਉਮਰ ਨਾ ਹੋਵੇ ਤੇ ਉਸ ਨਗਰ ਦਾ ਵਾਧਾ ਕਿਵੇਂ, ਤੇ ਗੱਲ ਸਮਝ ਨਹੀਂ ਪੈਂਦੀ। ਗੁਰੂ ਜੀ ਤੋਂ ਕੁਛ ਭੁੱਲੀ ਹੋਈ ਗੱਲ ਤਾਂ ਹੈ ਹੀ ਨਹੀਂ ਸੀ, ਸਾਰੀ ਦੁਨੀਆਂ ਤਿੰਨੇ ਲੋਕ ਇਉਂ ਦੀਂਦੇ ਸਨ ਜਿਵੇਂ ਹੱਥ ਦੇ ਔਲਾ ਪਿਆ ਦੀਂਦਾ ਹੈ, ਪਰ ਉਸਦਾ ਸੰਸਾਰ ਨਗਰ ਵਾਸੀਆਂ ਤੋਂ ਦੂਰ ਕਰਵਾਉਣਾ ਚਾਹੁੰਦੇ ਸਨ। ਗੁਰੂ ਜੀ ਨੇ ਪਰਮਰਦਾਨਿਆ ਸਾਹਮਣੇ ਪਿੰਡ ਜਾਂ ਉੱਥੇ ਜਾ ਕੇ ਦੇਖ ਵੀ ਹੈ ਕੋਈ ਸਿਆਣੀ ਉਮਰ ਦਾ ਵੀ ਹੈ ਜਾਂ ਕਿ ਨਹੀਂ, ਫਿਰ ਉਹਨੂੰ ਪੁੱਛ ਵੀ ਐਵੀਂ ਇਹ ਕਿਉਂ ਐਸਾ ਕੀਤਾ ਤੁਸੀਂ। ਮਰਦਾਨਾ ਜਦੋਂ ਜਾਂਦਾ ਗਿਆ ਸੱਥ ਵਿੱਚ, ਬੜੇ ਬੜੇ ਸਿਆਣੇ ਬਜ਼ੁਰਗ ਬੈਠੇ, 100-100 ਸਾਲ ਦੀਆਂ ਉਮਰਾਂ ਤੋਂ ਵੀ ਜ਼ਿਆਦਾ ਬੈਠੇ, ਮਰਦਾਨਾ ਉਹਨਾਂ ਨੂੰ ਮਿਲ ਕੇ ਪੁੱਛਣ ਲੱਗਾ, ਉਹ ਸ਼ਮਸ਼ਾਨ ਭੂਮਿਕਾ ਤੁਹਾਡਾ ਹੀ ਹੈ, ਉਹਨਾਂ ਚੋਂ ਸਭ ਤੋਂ ਸਿਆਣਾ ਪੁਰਸ਼, ਕਹਿਣ ਲੱਗਾ ਹਾਂ। ਫਿਰ ਕਹਿਣ ਲੱਗਾ ਮੈਨੂੰ ਇੱਕ ਸ਼ੰਕਾ ਪੈਦਾ ਹੋਇਆ, ਤੁਸੀਂ ਇੱਥੇ ਬੜੇ ਸਿਆਣੀ ਉਮਰ ਦੇ ਬੈਠੇ ਹੋ, ਲੇਕਿਨ ਉੱਥੇ ਜਿਤਨੇ ਮ੍ਰਿਤਕ ਪ੍ਰਾਣੀ ਹਨ ਉਹਨਾਂ ਦੇ ਨਾਂ ਲਿਖੇ ਹਨ, ਉਮਰਾਂ ਲਿਖੀਆਂ ਹਨ, 20 ਸਾਲ ਤੋਂ ਜ਼ਿਆਦਾ ਕਿਸੇ ਦੀ ਉਮਰ ਨਹੀਂ ਲਿਖੀ, ਇਹ ਕੀ ਕਾਰਨ ਹੈ? ਉਹ ਕਹਿਣ ਲੱਗਾ ਭਾਈ ਮਰਦਾਨਾ ਬੈਠ ਜਾਓ, ਤੁਹਾਨੂੰ ਅੱਛੀ ਤਰ੍ਹਾਂ ਸਮਝਾ ਦੇਣੀ ਹੈ ਕਿੰਨੀ ਗੱਲ, ਤੁਹਾਨੂੰ ਅੱਛੀ ਤਰ੍ਹਾਂ ਇਹ ਸਮਝ ਆ ਜਾਏਗੀ। ਉਹ ਕਹਿਣ ਲੱਗਾ ਦੇਖੋ ਭਾਈ ਮਰਦਾਨਾ, ਸਾਡੇ ਨਗਰ ਵਿੱਚ ਕੋਈ ਵੀ ਨਾਸਤਕ ਬੰਦਾ ਨਹੀਂ, ਨਾਸਤਕ ਕਹਿੰਦੇ ਰੱਬ ਦੀ ਹਸਤੀ ਤੋਂ ਮੁਨਕਰ ਹੋ ਜਾਣਾ, ਸੋ ਸਭ ਆਸਤਕ ਹਨ। ਆਸਤਕ ਪੁਰਸ਼ ਪਰਮੇਸ਼ਰ ਦੀ ਅੰਸ਼ ਹੋਣ ਕਰਕੇ, ਪਰਮੇਸ਼ਰ ਦਾ ਪੁੱਤਰ ਹੋਣ ਕਰਕੇ ਜੀਵ ਆਪਣੇ ਕੇਂਦਰ ਵਾਹਿਗੁਰੂ ਨੂੰ ਮਿਲਣਾ ਚਾਹੁੰਦਾ। ਇਹਨੂੰ ਦਰਅਸਲ ਨਾਸਤਕ ਹੋਣ ਵਾਸਤੇ ਤਾਂ ਕੋਈ ਥਾਂ ਹੀ ਨਹੀਂ, ਅਗਰ ਵਿਚਾਰ ਕਰੇ ਬੇਵਿਚਾਰਾ ਇਨਸਾਨ ਨਾਸਤਕ ਹੁੰਦਾ। ਸੋ ਕਹਿਣ ਲੱਗਾ ਭਾਈ ਮਰਦਾਨਾ, ਅਸੀਂ ਆਪਣੀ ਜ਼ਿੰਦਗੀ ਨੂੰ, ਜਿਤਨੀ ਸਾਡੀ ਜ਼ਿੰਦਗੀ ਹੈ ਉਹ ਸਫਲੀ ਮੰਨਦੇ ਹਾਂ, ਉਸ ਸਮੇਂ ਨੂੰ ਸਫਲਾ ਮੰਨਦੇ ਹਾਂ ਜਿਹੜਾ ਰੱਬ ਦੀ ਯਾਦ ਵਿੱਚ ਗੁਜ਼ਰਦਾ ਹੈ। ਇਸੀ ਵਾਸਤੇ ਹੀ ਸਾਡੇ ਹਰ ਪ੍ਰਾਣੀ ਦੀ ਇੱਕ ਨੋਟਬੁੱਕ ਬਣ ਜਾਂਦੀ ਹੈ, ਬਹੀ ਕਹਿ ਲਓ, ਰੋਜ਼ ਨਾਮਚਾ ਕਹਿ ਲਓ ਉਸਨੂੰ। ਪਹਿਲੇ ਬੱਚਾ ਹੈ, ਜਿੰਨੀ ਦੇਰ ਤੱਕ ਉਸਨੂੰ ਕੋਈ ਹੋਸ਼ ਨਹੀਂ, ਕੋਈ ਸਮਝ ਨਹੀਂ ਆਪਣੀ, ਉਹਦੇ ਕਿਰਿਆ ਦੇ ਜ਼ਿੰਮੇਵਾਰ ਮਾਤਾ ਪਿਤਾ ਹੁੰਦੇ ਹਨ, ਮਾਤਾ ਜ਼ਿਆਦਾਤਰ ਹੁੰਦੀ ਹੈ। ਉਸ ਤੋਂ ਬਾਅਦ ਜਦੋਂ ਆਪਣੇ ਪੈਰਾਂ 'ਤੇ ਕੁਛ ਖਲੋਂਦਾ ਹੈ, ਉਦੋਂ ਸਾਡੇ ਪਿੰਡ ਦੇ ਵਿੱਚ ਇਹ ਅਸੂਲ ਹੈ, ਹਰ ਪ੍ਰਾਣੀ ਉਸ ਆਪਣੀ ਨੋਟਬੁੱਕ ਦੇ ਉੱਪਰ ਪੈਣ ਵੇਲੇ ਉਹ ਸਮਾਂ ਦਰਜ ਕਰਕੇ ਪੈਂਦਾ ਹੈ ਵੀ ਜਿਤਨਾ ਸਮਾਂ ਹਰੀ ਜਸ, ਹਰੀ ਕੀਰਤਨ, ਸਿਮਰਨ, ਭਜਨ, ਸਤਸੰਗ ਵਿੱਚ ਗੁਜ਼ਰਿਆ, ਯਾਨੀ ਰੱਬ ਦੀ ਯਾਦ ਵਿੱਚ ਗੁਜ਼ਰਿਆ ਹੈ, ਉਹ ਸਮਾਂ ਲਿਖ ਕੇ ਪੈਂਦਾ ਹੈ। ਇਸੇ ਤਰ੍ਹਾਂ ਰੋਜ਼ ਨਾਮਚਾ ਤਿਆਰ ਹੁੰਦਾ ਚਲਾ ਜਾਂਦਾ ਹੈ। ਦੁਨੀਆਂ 'ਤੇ ਫਾਇਦਾ ਹੈ ਜੇ ਉਪਜੋ ਸੋ ਬਿੰਸ ਹੈ, ਪਰ ਉਹ ਆਜ ਕੇ ਕਹਾ, ਜਿਹੜਾ ਉਪਜਿਆ ਜੰਮਿਆ ਉਹਨੇ ਮਰਨਾ ਵੀ ਜ਼ਰੂਰ ਹੈ, ਹੋ ਨਹੀਂ ਸਕਦਾ ਨਾ। ਇਸ ਵਾਸਤੇ ਜਿਸ ਵਕਤ ਪ੍ਰਾਣੀ ਦਾ ਮ੍ਰਿਤੂ ਹੁੰਦਾ ਹੈ, ਉਹ ਪੂਰੀ ਹੋਣ 'ਤੇ ਅਸੀਂ ਜੋ ਸਾਡੇ ਮਰਿਆਦਾ ਹੈ, ਸਰੀਰ ਦੀ ਮਿੱਟੀ ਕਿਉਟਣੀ, ਉਸਦਾ ਸੰਸਕਾਰ ਵਗੈਰਾ ਕਰਕੇ ਉਹਦੇ ਥਾਂ 'ਤੇ ਇੱਕ ਅੱਛੀ ਤਰੀਕੇ ਸਿਰ ਪੱਕੀ ਕਬਰ ਮਾਂ ਨੂੰ ਬਣਾ ਦਿੰਦੇ ਹਾਂ, ਉਹਦੇ ਉੱਪਰ ਉਹਦਾ ਨਾਂ ਲਿਖਦੇ ਹਾਂ। ਜਿਹੜੀ ਉਮਰ ਉਸਦੀ ਰੱਬ ਦੀ ਯਾਦ ਵਿੱਚ ਗੁਜ਼ਰੀ ਹੋਈ ਹੈ, ਉਹਦੀ ਨੋਟਬੁੱਕ ਲੈ ਕੇ ਅਸੀਂ ਉਹ ਉਮਰ ਉੱਥੇ ਲਿਖਦੇ ਹਾਂ, ਬਾਕੀ ਦੀ ਉਮਰ ਨਹੀਂ ਲਿਖਦੇ ਹਾਂ, ਕਿਉਂਕਿ ਅਸੀਂ ਉਸ ਉਮਰ ਨੂੰ ਹੀ ਲੇਖੇ ਵਿੱਚ ਮੰਨਦੇ ਹਾਂ, ਬਾਕੀ ਉਮਰ ਕਲੇਖੀ ਹੈ। ਇਸ ਵਾਸਤੇ ਹੀ 20 ਸਾਲ ਦੀ ਉਮਰ, ਵੈਸੇ ਤਾਂ ਅਸੀਂ ਵੱਡੇ ਵੱਡੇ ਸਿਆਣੀ ਉਮਰਾਂ ਦੇ ਬੈਠੇ ਹੋਏ ਹਾਂ। ਮਰਦਾਨਾ ਇਹ ਸੁਣ ਕੇ ਨਿਸੰਸ਼ੇ ਹੋਇਆ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਹਨ, ਉਮਰ ਉਹ ਵਿੱਚ ਲੇਖੇ ਦੇ ਜਿਹੜੀ ਯਾਦ ਸਾਈ ਵਿੱਚ ਗੁਜ਼ਰੇ, ਪਾਉਂਦੀ ਮੁਜਰੇ ਨਹੀਂ ਤੇ ਸਾਨੂੰ ਹਾਸਲ ਕੀ ਹੈ, ਵਿੱਚ ਸੁਨੀਲੇ ਹੁਜਰੇ ਸਾਂਝ ਤੇ। ਉਮਰ ਉਹੀ ਲੇਖੇ ਵਿੱਚ ਹੈ ਜਿਹੜੀ ਰੱਬ ਦੀ ਯਾਦ ਵਿੱਚ ਗੁਜ਼ਰਦੀ ਹੈ, ਵਰਨਾ ਬਾਕੀ ਦੀ ਉਮਰ ਕਿਸੇ ਲੇਖੇ ਨਹੀਂ, ਕਿਸੇ ਕੰਮ ਨਹੀਂ ਹੈ। ਸੋ ਆਓ ਇਉਂ ਆਪਣੇ ਸਮੇਂ ਨੂੰ ਸਫਲਾ ਵੀ ਕਰੋ, ਗੁਰੂ ਬਾਬਾ ਜੀ ਦੀ ਸਿੱਖਿਆ ਸੁਣ ਕੇ ਅਮਲ ਕਰਕੇ ਆਪਣੇ ਜੀਵਨ ਨੂੰ ਉੱਚਾ ਕਰਨ ਦੀ ਵੀ ਕੋਸ਼ਿਸ਼ ਕਰੋ।
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ,
ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨੇ ਆਵੈ ਹਰ ਭਰਵ ਜੀਤ। ਜਿਸ ਕੇ ਮਨ ਵਿਸ਼ਵਾਸ ਭਰਵ ਆਇਆ ਸਤ ਗਿਆਨ ਤਿਸ ਮਨ ਪ੍ਰਗਟਾਇਆ ਸ਼ਰਧਾਵਾਨ। ਸੋ ਤਿੰਨ ਸੁਨਹਿਰੀ ਅਸੂਲ ਜਿਹੜੇ ਸਤਸੰਗੀ ਪੁਰਸ਼ ਨੂੰ ਆਪਣੀ ਜ਼ਿੰਦਗੀ ਦੀ ਸਫਲਤਾ ਔਰ ਸੌ ਫੀਸਦੀ ਲਾਭ ਉਠਾਉਣ ਵਾਸਤੇ ਚਾਹੀਦੇ ਨੇ, ਇਹ ਹਨ ਸ਼ਰਧਾ, ਦੂਸਰਾ ਨਿਰਮਾਣਤਾ, ਤੀਸਰਾ ਚਿੱਤ ਦੀ ਇਕਾਗਰਤਾ। ਸ਼ਰਧਾ, ਵਿਸ਼ਵਾਸ, ਯਕੀਨ, ਭਰੋਸਾ, ਨਿਸ਼ਚਾ, ਪ੍ਰਤੀਤ ਇੱਕੋ ਚੀਜ਼ ਦਾ ਨਾਂ। ਦ੍ਰਿੜ ਵਿਸ਼ਵਾਸ ਚਿੱਤ ਵਿੱਚ ਇਹ ਹੋਣਾ, ਇਹ ਬਚਨ ਮੇਰੇ ਵਾਸਤੇ ਪੂਰੇ ਪੂਰੇ ਫਾਇਦੇਮੰਦ ਹਨ, ਅਗਰ ਮੈਂ ਇਹਨਾਂ 'ਤੇ ਅਮਲ ਕਰਾਂ ਮੇਰਾ ਜੀਵਨ ਬਹੁਤ ਉੱਚਾ ਹੋ ਜਾਵੇਗਾ। ਇਹ ਚਿੱਤ ਵਿੱਚ ਵਿਸ਼ਵਾਸ, ਦੂਸਰਾ ਨਿਰਮਾਣਤਾ, ਤੀਸਰਾ ਚਿੱਤ ਦੀ ਇਕਾਗਰਤਾ ਹੈ। ਵਿਚਾਰ ਸ਼ਰਧਾ 'ਤੇ ਚੱਲੀ ਹੈ। ਸ਼ਰਧਾ ਇਤਨਾ ਬਲਵਾਨ ਸਾਧਨ ਹੈ, ਅਗਰ ਇਹ ਜਗਿਆਸੂ ਦੇ ਚਿੱਤ ਵਿੱਚ ਪੂਰਾ ਆ ਜਾਏ ਤਾਂ ਉਹਦੀ ਜ਼ਿੰਦਗੀ ਦੀ ਸਫਲਤਾ ਵਿੱਚ ਸੰਸਾਰ ਕੋਈ ਨਹੀਂ ਰਹਿ ਜਾਂਦਾ। ਬਾਕੀ ਦੇ ਹੋਰ ਜਿਤਨੇ ਸਾਧਨ ਚਾਹੀਦੇ ਨੇ ਪ੍ਰਭੂ ਪ੍ਰਾਪਤੀ ਜਾਂ ਮੋਕਸ਼ ਵਾਸਤੇ, ਸਾਰੇ ਇਹਦੇ ਪਿੱਛੇ ਹੀ ਆ ਜਾਂਦੇ ਹਨ। ਜਿਵੇਂ ਮੀਂਹ ਪਿਆ ਉੱਚੇ ਥਾਵਾਂ ਦਾ ਪਾਣੀ ਰੁੜ ਕੇ ਨੀਵੇਂ ਥਾਂ ਹੀ ਅਟਕਦਾ ਹੈ, ਸਵਈਓ ਇਸ ਦੀ ਬਾਬਤ ਵਿਚਾਰ ਚੱਲ ਰਹੀ ਹੈ। ਤੰਨਾ ਬਾਹਮਣ ਪੂਜੇ ਦੇਵ ਤੇ ਤੰਨਾ ਗੁਰੂ ਚਰਾਵਣ ਜਾਵੇ, ਤੰਨੇ ਡਿੱਠਾ ਚਲਦੇ ਪੁੱਛੇ ਬਾਹਮਣ ਕਹਿ ਸਮਝਾਵੇ, ਠਾਕਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਵੇ। ਤਰਲੋਚਨ ਨੂੰ ਪੂਜਾ ਕਰਦਿਆਂ ਦੇ ਤੰਨੇ ਨੇ ਪੁੱਛਿਆ ਵੀ ਇਸ ਦਾ ਕੀ ਫਾਇਦਾ ਹੈ ਜੋ ਕੁਛ ਤੂੰ ਕਰ ਰਹੇ ਹੈ। ਉਸਨੇ ਕਿਹਾ ਤੰਨਿਆ ਇਹ ਸਭ ਕੁਛ ਹੀ ਦੇਣ ਨੂੰ ਸਮਰੱਥ ਹੈ। ਪਰਮੇਸ਼ਰ ਦਾ ਭਜਨ ਸਭ ਕੁਛ ਦਿੰਦਾ ਹੈ, ਦੁਨੀਆਂ ਦਿੰਦਾ ਹੈ, ਦੀਨ ਦਿੰਦਾ ਹੈ, ਪ੍ਰਭੂ ਦਾ ਮਿਲਾਪ ਦਿੰਦਾ ਹੈ, ਜੀਵਨ ਮੁਕਤੀ ਦਿੰਦਾ, ਸਭ ਕੁਛ ਇਹਦੇ ਵਿੱਚ ਹੈ। ਇਹ ਤੋਂ ਬਾਹਰ ਕੁਛ ਵੀ ਨਹੀਂ ਹੈ, ਅਨੰਤ ਸ਼ਕਤ ਹੈ, ਸਾਰੀਆਂ ਸ਼ਕਤੀਆਂ ਇਸਦੇ ਵਿੱਚ ਹਨ। ਸੋ ਜੈਸੀ ਭਾਵਨਾ ਨਾਲ ਇਸਦਾ ਭਜਨ ਕਰਦਾ ਹੈ ਸੋ ਉਹ ਜਾ ਫਲ ਪ੍ਰਾਪਤ ਕਰ ਲੈਂਦਾ ਹੈ। ਸਵਯੋਂ ਕਰਕੇ ਇਸ ਦੇ ਵਿੱਚ ਸਭ ਕੁਛ ਹੀ ਹੈ। ਇਹ ਬਚਨ ਸੁਣ ਕੇ ਧੰਨੇ ਦਾ ਮਨ ਕਿਉਂਕਿ ਸ਼ੁੱਧ ਸੀ, ਨਿਰਮਲ ਸੀ, ਜਿਵੇਂ ਸ਼ੁੱਧ ਕੱਪੜੇ ਨੂੰ ਬੜੀ ਜਲਦੀ ਰੰਗ ਚੜ੍ਹਦਾ ਹੈ, ਮੈਲੇ ਨੂੰ ਔਰ ਠੰਡੇ ਕੱਪੜੇ ਨੂੰ ਰੰਗ ਚੜ੍ਹਿਆ ਨਹੀਂ ਕਰਦਾ, ਇਸੇ ਤਰ੍ਹਾਂ ਸ਼ੁੱਧ ਮਨ ਬੜੀ ਜਲਦੀ ਉਪਦੇਸ਼ ਕਾਟ ਕਰਿਆ ਕਰਦਾ ਹੈ। ਮੈਲੇ ਔਰ ਠੰਡੇ ਮਨ ਦੇ ਉੱਪਰ ਇੰਨਾ ਜਲਦੀ ਅਸਰ ਨਹੀਂ ਹੁੰਦਾ। ਸੰਯੋਗ ਕਰਕੇ ਇਹ ਬਚਨ ਸੁਣ ਕੇ ਉਸਦੇ ਚਿੱਤ ਵਿੱਚ ਸੱਚਨ ਚੇਤੀ ਸ਼ਰਧਾ ਹੋਈ ਹੈ। ਜਿਸ ਕੰਮ ਦੇ ਵਿੱਚ ਸਭ ਕੁਛ ਹੀ ਹੈ, ਇਹ ਤਾਂ ਬਹੁਤਾ ਚੰਗਾ ਕੰਮ ਹੈ। ਉਸ ਮੌਕੇ ਤੰਨਾ ਕਰਦਾ ਜੋਦੜੀ, ਮੈਂ ਵੀ ਦੇ ਜੋ ਇੱਕ ਤੁਰ ਪਾ ਕਹਿਣ ਲੱਗਾ ਦਾਦਾ। ਇਹੋ ਜਿਹੀ ਗੱਲ ਹੈ, ਇਹਦੇ ਵਿੱਚ ਸਭ ਕੁਛ ਹੀ ਹੈ ਪਰਮੇਸ਼ਵਰ ਦੇ ਭਜਨ ਦੇ ਵਿੱਚ, ਅਤੇ ਮੈਨੂੰ ਵੀ ਭਜਨ ਕਰਨਾ ਦੱਸ, ਮੈਂ ਵੀ ਭਜਨ ਕਰਿਆ ਕਰਾਂ। ਇਹ ਤੰਨੇ ਨੇ ਪ੍ਰਾਰਥਨਾ ਕੀਤੀ। ਇਹ ਬਚਨ ਸੁਣ ਕੇ ਤਰਲੋਚਨ ਹੈਰਾਨ ਹੋ ਗਿਆ। ਕਿਉਂ? ਉਹ ਦੇਖਦਾ ਵੀ ਇਹ ਇੱਕ ਤਾਂ ਬਹੁਤ ਛੁਟੇਰੀ ਉਮਰ ਦਾ, ਦੂਜੇ ਸ਼ੁੱਧੀ ਪਵਿੱਤਰਤਾ ਕੁਛ ਨਹੀਂ ਜਾਣਦਾ, ਔਰ ਪੜਿਆ ਗੁਣਿਆ ਵੀ ਕੁਛ ਨਹੀਂ ਹੈ। ਇਸ ਕਰਕੇ ਇਹ ਜੋ ਕੁਛ ਮੰਗ ਕੀਤੀ ਇਸਨੇ ਪਰਮਾਤਮਾ ਦਾ ਭਜਨ, ਪਰਮਾਤਮਾ ਦੀ ਪੂਜਾ ਕਰਨ ਲਈ, ਇਸ ਤੋਂ ਹੋ ਨਹੀਂ ਆਉਣੀ। ਕਹਿ ਤਾਂ ਦਿੱਤਾ ਇਸਨੇ ਤੇ ਗੁਣ ਸੁਣ ਕੇ ਪਰ ਹੋਣਾ ਮਖਾ ਲੈ ਇਸ ਤੋਂ। ਇਹ ਜਾਣ ਕੇ ਕੁਛ ਚੁੱਪ ਕਰ ਗਿਆ, ਸੋਚਣ ਲੱਗ ਗਿਆ, ਗੱਲ ਵੀ ਦਰਸਲ ਦਰੁਸਤ ਹੈ। ਅਧਿਕਾਰ ਤੋਂ ਬਿਨਾਂ ਉਪਦੇਸ਼ ਸ਼ਾਸਨ ਫਲੀਭੂਤ ਨਹੀਂ ਹੋਇਆ ਕਰਦਾ, ਵੈਸੇ ਕੈਸੇ ਪੁਸ਼ਕੋ ਦੇਣ ਸੰਤ ਉਪਦੇਸ਼। ਅਧਿਕਾਰ ਤੋਂ ਬਿਨਾਂ ਉਪਦੇਸ਼ ਫਲੀਭੂਤ ਨਹੀਂ ਹੁੰਦਾ। ਸੋ ਜੈਸਾ ਅਧਿਕਾਰੀ ਵੈਸਾ ਉਪਦੇਸ਼ ਫਲੀਭੂਤ ਹੁੰਦਾ। ਕੋਈ ਕਰਮਾਂ ਦਾ ਅਧਿਕਾਰੀ ਹੈ, ਕੋਈ ਪਾਸ਼ਾ ਦਾ ਹੈ, ਗਿਆਨ ਦਾ ਅਧਿਕਾਰੀ ਤਾਂ ਕੋਈ ਕੋਈ ਵਿਰਲਾ ਹੁੰਦਾ ਹੈ। ਇਸ ਵਾਸਤੇ ਇਉਂ ਉਸਨੇ ਸੋਚ ਕੇ ਚੁੱਪ ਕਰਕੇ ਕੁਝ ਦੇਰ ਵਾਸਤੇ ਧੰਨੇ ਨੇ ਫਿਰ ਕਿਹਾ ਕਿ ਮੈਨੂੰ ਵੀ ਦੱਸ, ਜਿਵੇਂ ਤੂੰ ਕਰਦਾ ਮੈਂ ਵੀ ਐਵੇਂ ਕਰਿਆ ਕਰਾਂ, ਪਰਮਾਤਮਾ ਦਾ ਭਜਨ ਮੈਨੂੰ ਵੀ ਕੁਛ ਦੱਸ। ਅਸੀਂ ਧੰਨੇ ਨੇ ਕਿਹਾ ਦੇ ਬਈ, ਧੰਨੇ ਨੂੰ ਕਿਹਾ ਤਰਲੋਚਨ ਨੇ ਦੇ, ਇਹ ਤੋਂ ਇਹ ਪਰਮਾਤਮਾ ਦਾ ਭਜਨ ਠਾਕੁਰ ਪੂਜਾ ਹੋਰ ਨਹੀਂ ਆਉਣੀ, ਕਿਉਂਕਿ ਇਹਦੇ ਵਾਸਤੇ ਤਾਂ ਸਵਖਤੇ ਉੱਠਣਾ ਪੈਂਦਾ ਹੈ, ਸੌਚ ਦਾਤਨ ਕੁਰਲਾ ਕਰਕੇ ਇਸ਼ਨਾਨ ਕਰਨਾ ਪੈਂਦਾ ਹੈ, ਫਿਰ ਬੈਠ ਕੇ ਭਜਨ ਪਾਠ ਕਰਨਾ ਪੈਂਦਾ ਹੈ, ਉਸ ਤੋਂ ਬਾਅਦ ਜੋ ਕੁਛ ਛਕਣਾ ਆਪਣੇ ਭਗਵਾਨ ਨੂੰ ਭੋਗ ਲਗਾ ਕੇ ਫਿਰ ਛਕੀਂਦਾ ਹੈ। ਸੋ ਤਾਂ ਜਾ ਕੇ ਇਹ ਸਫਲਤਾ ਪ੍ਰਾਪਤ ਹੁੰਦੀ ਹੈ ਕਿਤੇ ਕਈ ਦੇਰ ਵਿੱਚ ਤੇ ਇਹੋ ਨਹੀਂ ਆਉਣਾ ਕਿਉਂਕਿ ਤੂੰ ਅਨਪੜ੍ਹ ਹੈ ਇੱਕ ਜੱਟਾਂ ਦਾ ਮੁੰਡਾ ਅਤੇ ਬਾਕੀ ਸ਼ੁੱਧੀ ਸੁਚਿੱਤਰਤਾ ਤੂੰ ਜਾਣਦਾ ਹੀ ਕੋਈ ਨਹੀਂ ਜਿੰਨੀ ਦੇਰ ਤੱਕ ਸਵੇਰੇ ਉੱਠ ਕੇ ਦੋ ਬਈਆਂ ਰੋਟੀਆਂ ਲੱਸੀ ਨਾਲ ਨਹੀਂ ਖਾ ਲੈ ਤੈਨੂੰ ਚੈਨ ਨਹੀਂ ਆਉਂਦੀ ਬਿਨਾਂ ਹੱਥ ਨੂੰ ਧੋਤੇ ਹੋ ਗਈ ਇਸ ਕਰਕੇ ਤੇਥੋਂ ਇਹ ਕੈਸੇ ਹੋ ਸਕੇਗਾ ਇਹ ਜਦੋਂ ਬਚਨ ਕਹੇ ਤਰਲੋਚਨ ਨੇ ਅੰਨਾ ਕਹਿੰਦਾ ਜਿਵੇਂ ਕਹੋਗੇ ਮੈਂ ਉਵੇਂ ਕਰੂੰ ਜੋ ਕੁਛ ਕਹੋਗੇ ਮੈਂ ਉਸੇ ਤਰ੍ਹਾਂ ਕਰਾਂਗਾ ਮੈਨੂੰ ਦੱਸੋ ਦੱਸੀ ਖੈਰ ਉਸਦਾ ਬਹੁਤ ਸਾਰਾ ਇਹੋ ਜਿਹਾ ਹੱਥ ਦੇਖ ਕੇ ਔਰ ਪ੍ਰੇਮ ਦੇਖ ਕੇ ਪੱਤਰਿਕ ਲਪੇਟ ਕੇ ਦੇ ਤੰਨੇ ਨੂੰ ਵਿਆਹ ਛੱਡਾ ਆਪਣੇ ਆਪਣੇ ਇਸ਼ਟ ਰਾਹੀਂ ਪ੍ਰਭੂ ਦੀ ਭਗਤੀ ਹੁੰਦੀ ਹੈ ਸਾਡਾ ਇਸ਼ਟ ਗੁਰੂ ਗ੍ਰੰਥ ਸਾਹਿਬ ਸੋ ਇਸਦੇ ਇਸੀ ਭਾਵਨਾ ਨਾਲ ਅਸੀਂ ਮੱਥੇ ਟੇਕਦੇ ਹਾਂ ਇਸੀ ਭਾਵਨਾ ਤੋਂ ਦੀਪ ਚਮਰ ਕਰਦੇ ਹਾਂ ਅਰਦਾਸਾਂ ਕਰਦੇ ਹਾਂ ਇਸ ਤੋਂ ਇਲਾਵਾ ਭੋਗ ਲਗਾਉਂਦੇ ਹਾਂ ਸੋ ਇਹ ਭਾਵਨਾ ਨਾਲ ਹੀ ਅਸੀਂ ਕਰਦੇ ਹਾਂ ਸੋ ਉਹਨਾਂ ਦਾ ਵੈਸ਼ਨੋ ਮਤ ਦੇ ਵਿੱਚ ਵਿਸ਼ਨੂੰ ਨੂੰ ਪਰਮਾਤਮਾ ਮੰਨ ਕੇ ਕਾਲੇ ਰੰਗ ਦੇ ਪੁੱਤਰ ਦਾ ਸ਼ਾਲਗ੍ਰਾਮ ਉਸਨੂੰ ਵਿਸ਼ਨੂੰ ਮੰਨਦੇ ਹੁੰਦੇ ਸਨ ਆਪਣੇ ਆਪਣੇ ਅਲੱਗ ਅਲੱਗ ਦਾ ਮਤ ਮਤ ਪੰਥਰਾਂ ਦੇ ਇਹ ਤਰੀਕੇ ਹੁੰਦੇ ਹਨ ਸਾਡਾ ਗੁਰੂ ਗ੍ਰੰਥ ਸਾਹਿਬ ਤਾਂ ਭਜਨ ਯਾਨੀ ਇਹਦੇ ਵਿੱਚ ਪ੍ਰਭੂ ਦਾ ਜਸ ਕਿਤਨਾ ਪਾਇਆ ਪਿਆ ਹੈ ਨਾਮ ਨਾਮੀ ਵਿੱਚ ਫਰਕ ਹੀ ਕੋਈ ਨਹੀਂ ਮੰਨਿਆ ਹੁੰਦਾ ਫਿਰ ਜਿਤਨੀ ਵਿਸ਼ੇਸ਼ ਸ਼ਰਧਾ ਉਤਨਾ ਹੀ ਮਿਲਦਾ ਹੈ ਇਉਂ ਖੈਰ ਉਸਨੂੰ ਪੱਥਰਿਕ ਲਪੇਟ ਕੇ ਦੇ ਧੰਨੇ ਨੂੰ ਗੈਰ ਛੱਡਾ ਪੱਥਰ ਲਪੇਟ ਗੱਲਾਂ ਹੈ ਠਾਕਰੇ ਭਗਵਾਨ ਹੈ ਇਹਦੇ ਵਿੱਚ ਕਿੰਤੂ ਨਾ ਕਰੀ ਇਹ ਨਾ ਚਿੱਤ ਵਿੱਚ ਲਿਆਈ ਪੱਥਰ ਹੈ ਨਹੀਂ ਇਹ ਸਾਕਸ਼ਾਤ ਭਗਵਾਨ ਹੈ ਐਸਾ ਚਿੱਤ ਵਿੱਚ ਦ੍ਰਿੜ ਵਿਸ਼ਵਾਸ ਕਰੀ ਕਹਿੰਦੇ ਬਹੁਤ ਅੱਛਾ ਇਸ ਵਕਤ ਉੱਠੀ ਵੱਡੀ ਰਾਤ ਤੇ ਪਹਿਲੇ ਸੌਚ ਤਾਤਨ ਕੁੱਲਾ ਕਰਕੇ ਇਸ਼ਨਾਨ ਕਰੀ ਇਸ਼ਨਾਨ ਕਰਕੇ ਬਹਿ ਕੇ ਚੌਂਕੜਾ ਮਾਰ ਕੇ ਇਹਨਾਂ ਦੇ ਸਾਹਮਣੇ ਮੰਤਰ ਦੱਸਿਆ ਕੋਈ ਰਾਮ ਰਾਮ ਪਰਮੇਸ਼ਵਰ ਦੇ ਅਨੰਤ ਰਾਮ ਦੇ ਇਹ ਜਾਪ ਕਰੀ ਉਸ ਤੋਂ ਬਾਅਦ ਦਿਨ ਚੜ੍ਹੇ ਜਦੋਂ ਤੱਕ ਕੰਮ ਲੱਗਣਾ ਹੋਊਗਾ ਜੋ ਕੁਛ ਛਕਣਾ ਹੈ ਉਸ ਤੋਂ ਪਹਿਲੇ ਇਹ ਭਗਵਾਨ ਨੂੰ ਛਕਾ ਕੇ ਭੋਗ ਲਗਾ ਕੇ ਫਿਰ ਛਕੀ ਉਸ ਤੋਂ ਬਾਅਦ ਫਿਰ ਕੰਮ ਲੱਗੀ ਇਉਂ ਕਰੀ ਇਹ ਬਚਨ ਧੰਨੇ ਨੂੰ ਤਰਲੋਚਨ ਨੇ ਕਹੇ ਤਰਲੋਚਨ ਧੰਨੇ ਨੇ ਅੱਛੀ ਤਰ੍ਹਾਂ ਸੁਣ ਲਏ ਸਮਝ ਲਏ ਅਤੇ ਕਹਿਣ ਲੱਗਾ ਸਤ ਬਚਨ ਐਵੇਂ ਹੀ ਕਰੂੰਗਾ ਸ਼ਾਸਨ ਕਮਾਈ ਕੀਤਿਆਂ ਹੀ ਸਫਲਤਾ ਹੁੰਦੀ ਹੈ ਖੈਰ ਘਰ ਆ ਗਿਆ ਲਿਆ ਕੇ ਆਲੀ ਵਿੱਚ ਰੱਖ ਦਿੱਤਾ ਵਿਸ਼ਾਲ ਗ੍ਰਾਮ ਉੱਪਰ ਦੀ ਕੱਪੜਾ ਤਾਣ ਦਿੱਤਾ ਖੱਦਰ ਦਾ ਨਵਾਂ ਕੱਪੜਾ ਲੈ ਕੇ ਧੰਨਾ ਅੱਜ ਫੁੱਲਿਆ ਨਹੀਂ ਸਮਾਉਂਦਾ ਕਿਉਂ ਮੇਰੇ ਘਰ ਭਗਵਾਨ ਆ ਗਏ ਉਹਦੇ ਚਿੱਤ ਵਿੱਚ ਇਹ ਹੈ ਹੀ ਨਹੀਂ ਵੀ ਇਹ ਪੱਥਰ ਦੀ ਮੂਰਤੀ ਹੈ ਨਹੀਂ ਮੈਂ ਸਾਕਸ਼ਾਤ ਭਗਵਾਨ ਸ਼ਾਸਨ ਭਗਵਾਨ ਸਾਰੇ ਹੀ ਹੈ ਉਹ ਤੋਂ ਖਾਲੀ ਕੋਈ ਵੀ ਥਾਂ ਨਹੀਂ ਹੈ ਨਿਰਗੁਣ ਬ੍ਰਹਮ ਸਾਰੇ ਪਰਿਪੂਰਨ ਹੈ ਜਿਵੇਂ ਸਮੁੰਦਰ ਪਾਣੀ ਦਾ ਭਰਿਆ ਹੋਵੇ ਤਾਂ ਐਸਾ ਹੈ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਵਤਰਮ ਨਾਨਕ ਵਿਨਾਸ਼ਨੰ ਜਗਦੀਸ਼ਰ ਹੈ ਉਹ ਸਾਰੇ ਪਰਿਪੂਰਨ ਹੈ ਸਾਰਾ ਸੰਸਾਰ ਬਲਕਿ ਕਰੋੜਾਂ ਬ੍ਰਹਿਮੰਡ ਉਹਦੇ ਵਿੱਚ ਇਉਂ ਹਨ ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਬਦਲਦੇ ਹੁੰਦੇ ਹਨ ਸੋ ਇਹ ਦਿਸ਼ਾ ਉਹ ਹੈ ਕਿੱਥੇ ਨਹੀਂ ਸਾਰੇ ਪਰਿਪੂਰਨ ਹੈ ਪਰ ਉਸਨੂੰ ਦੇਖਣ ਵਾਸਤੇ ਅਸੀਂ ਅੱਖ ਖੋਲ੍ਹਣੀ ਹੈ ਉਹ ਅੱਖ ਸਾਡੀ ਬੰਦ ਹੈ ਜਿਹੜੀ ਉਸ ਨਿਰਗੁਣ ਨੂੰ ਦੇਖਣ ਵਾਲੀ ਹੈ ਛੇ ਅੱਖੜੀਆਂ ਬਿਆਨ ਜਿਹਨਾਂ ਦੱਸਣ ਤੋਂ ਮਾਪਦੀ ਨਿਰਗੁਣ ਦੀ ਬਾਬਤ ਜੇ ਅਣਜਾਣ ਜਗਿਆਸੂ ਨੂੰ ਦੱਸਿਆ ਜਾਵੇ ਉਹ ਸਮਝ ਹੀ ਨਹੀਂ ਸਕਦਾ ਕਿਉਂਕਿ ਉਹਦੀ ਇੰਨੀ ਸੂਖਸ਼ਮ ਬੁੱਧ ਨਹੀਂ ਹੈ ਜੈਸੇ ਇੱਕ ਬੀ ਏ ਦਾ ਸਵਾਲ ਇੱਕ ਪ੍ਰਾਇਮਰੀ ਵਾਲੇ ਨੂੰ ਪਾ ਦਿੱਤਾ ਜਾਵੇ ਉਹ ਹੱਲ ਨਹੀਂ ਕਰ ਸਕੇਗਾ ਬਲਕਿ ਉਹ ਸਮਝ ਹੀ ਨਹੀਂ ਸਕੇਗਾ ਇਤਨੀ ਉਸਦੀ ਬੁੱਧ ਡਿਵੈਲਪ ਨਹੀਂ ਹੋਈ ਹੁੰਦੀ ਸੋ ਇਸੇ ਤਰ੍ਹਾਂ ਹੀ ਉਸਦੀ ਬਾਬਤ ਨਿਰਗੁਣ ਬ੍ਰਹਮ ਸਾਰੇ ਪਰਿਪੂਰਨ ਜਿਸ ਤੋਂ ਖਾਲੀ ਕੋਈ ਥਾਂ ਨਹੀਂ ਜਿਹੜਾ ਆਤਮਾ ਖੁੱਲਿਆਂ ਤੇ ਨਜ਼ਰ ਆਉਂਦਾ ਹੈ ਜੇ ਪਹਿਲੀ ਉਸਦੀ ਬਾਬਤ ਦੱਸ ਦਿੱਤਾ ਜਾਵੇ ਉਹਦਾ ਰੂਪ ਨਹੀਂ ਰੇਖ ਨਹੀਂ ਰੰਗ ਨਹੀਂ ਸ਼ਕਲ ਨਹੀਂ ਸੂਰਤ ਨਿਰਾਕਾਰ ਤੇ ਨਿਰਗੁਣ ਹੈ ਭਰਮ ਪੈ ਜਾਏਗਾ ਵੀ ਜਿਹਦੀ ਸ਼ਕਲ ਸੂਰਤ ਨਹੀਂ ਉਹ ਚੀਜ਼ ਹੋ ਕੈਸੇ ਸਕਦੀ ਹੈ ਅਵਸ਼ੀ ਅਸਥੂਲ ਬੁੱਧ ਵਾਲੇ ਮੋਟੀ ਬੁੱਧ ਵਾਲੇ ਚਿੱਤ ਵਿੱਚ ਇਹ ਭਰਮ ਜ਼ਰੂਰ ਪੈ ਜਾਏਗਾ ਹਾਲਾਂਕਿ ਵਾਸਤਵ ਸਰੂਪ ਪਰਮੇਸ਼ਵਰ ਦਾ ਐਸਾ ਹੀ ਹੈ ਥਾਂ ਥਾਂ ਐਸਾ ਹੀ ਕਥਨ ਕੀਤਾ ਹੈ ਗੁਰੂ ਨਾਨਕ ਜੀ ਨੇ ਉਸਦਾ ਮੰਗਲ ਆਦਿ ਵਿੱਚ ਕੀਤਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭਣ ਗੁਰਪ੍ਰਸ਼ਾਦ ਠੀਕ ਹੈ ਪਰਮਾਤਮਾ ਕੇਵਲ ਇੱਕੋ ਹੀ ਹੈ ਔਰ ਉਹਦਾ ਆਪ ਵੀ ਸੱਚਾ ਹੈ ਉਹਦਾ ਨਾਮ ਵੀ ਸੱਚਾ ਹੈ ਕਰਤਾ ਹੈ ਸ੍ਰਿਸ਼ਟੀ ਦਾ ਪੁਰਖ ਹੀ ਪਰਿਪੂਰਨ ਹੈ ਨਿਰਭਉ ਉਸਨੂੰ ਡਰ ਨਹੀਂ ਕਿਸੇ ਦਾ ਨਿਰਵੈਰ ਵੈਰ ਨਹੀਂ ਕਿਸੇ ਨਾਲ ਕਰਦਾ ਕਾਲ ਸੇ ਰਹਿਤ ਹੈ ਇਹ ਜੀ ਮੂਰਤੀ ਹੈ ਸੈਭਨ ਸੁਤੇ ਪ੍ਰਕਾਸ਼ ਹੈ ਉਹ ਕਿਸੇ ਦਾ ਬਣਾਇਆ ਨਹੀਂ ਹੈ ਇੱਕ ਜਿਹਦਾ ਥਾਪੇ ਨੀ ਬਣਾਇਆ ਹੁੰਦਾ ਮਕਾਨ, ਥਾਪੇ ਹੁੰਦਾ ਘੜਾ, ਇਉਂ ਕੁਮਾਰ ਘੜੇ ਨੂੰ ਥਾਪਦਾ ਮਕਾਨ ਬਣਾਉਂਦੇ ਕਾਰੀਗਰ ਇਉਂ ਨੀ ਬਣਾਇਆ, ਉਹ ਆਪਣੇ ਆਪ ਕਿਸਮ ਪ੍ਰਕਾਸ਼ ਆ। ਸੋ ਐਸਾ ਪਰਮੇਸ਼ਰ ਜਾਣਿਆ ਕਿਵੇਂ ਜਾਂਦਾ? ਗੁਰੂ ਪ੍ਰਸ਼ਾਦ, ਗੁਰੂ ਦੀ ਕਿਰਪਾ ਕਰਕੇ ਜਾਣਿਆ ਜਾਂਦਾ, ਇਹ ਨਹੀਂ ਜਾਣਿਆ ਜਾਂਦਾ। ਐਸਾ ਹੀ ਕੀਤਾ ਤੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਵੀ ਐਸੇ ਹੀ ਫਰਮਾਉਂਦੇ ਹਨ, ਰੂਪ ਨਾ ਰੇਖ ਨਾ ਰੰਗ ਕਿਛ ਤਰ੍ਹਾਂ ਗੁਣ ਤੇ ਪ੍ਰਭੂ ਕਿੰਨ ਕਿਸੇ ਬੁਝਾਏ ਨਾਨਕਜ ਸੋਵੇ ਸੋ, ਰੂਪ ਨੀ ਰੇਖ ਨੀ ਰੰਗ ਨੀ ਸ਼ਕਲ ਨੀ ਸੋ, ਤਿੰਨਾਂ ਗੁਣਾਂ ਤੱਕ ਨਿਰਾਕਾਰ ਔਰ ਅਚਲ ਹੈ। ਇਹਨੂੰ ਸੁਣ ਕੇ ਹੈਰਾਨ ਹੋ, ਜਿਹਦੀ ਸ਼ਕਲ ਸੂਰਤ ਨਹੀਂ ਹੋ ਕੈਸੇ ਸਕਦੀ ਉਹ ਚੀਜ਼, ਅਣਜਾਣ ਦਾ ਵਾਸ਼ੀ ਭਰਮ ਪੈ ਜਾਏਗਾ। ਸਾਹਿਬ ਦਸਮ ਪਾਤਸ਼ਾਹ ਨੇ ਚਾਪ ਸਾਹਿਬ ਦੇ ਆਦਿ ਵਿੱਚ ਮੰਗਲ ਕਰਦਿਆਂ ਵੀ ਤੁਸੀਂ ਨਿਰਗੁਣ ਦਾ ਮੰਗਲ ਹੀ ਕੀਤਾ ਹੈ।
ਚੱਕਰ ਚਿਹਨ ਬਰਨ ਰੂਪ ਤੇਰਾ ਲਗਿਆ ਨਾ ਜਾਵੇ,
ਰੂਪ ਰੰਗ ਯਾਰ ਰੇਖ ਪੇ ਕੋ ਕਹਿ ਨ ਸਕਤ ਕਹੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਕਹੀ ਜੈ, ਕੋਟ ਇੰਦਰਿੰਦਰਾਨ ਸ਼ਾਹ ਸ਼ਹਾਨ ਗਣੀ ਜੈ, ਤੇਰੇ ਭਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਣਤਣ ਕਹਿਤ, ਤੈ ਸਰਵਨਾਮ ਕਥੈ ਕਵਨ ਕਰਮ ਬਣਤ ਸੁਮਤ। ਇਸਦੇ ਵਿੱਚ ਉਸ ਨਿਰਗੁਣ ਦਾ ਮੰਗਲ ਕੀਤਾ, ਚੱਕਰ ਚਿਹਨ ਰੂਪ ਰੇਖ ਰੰਗ ਸੇ ਨਿਆਰਾ ਦੱਸਿਆ ਹੈ। ਸੋ ਇਸ ਕਰਕੇ ਇਹ ਜਿਹੜਾ ਨਿਰਾਕਾਰ ਪਰਮਾਤਮਾ ਹੈ ਉਹਦੀ ਪੂਜਾ ਜਿਵੇਂ ਸਾਕਾਰ ਦੀ ਕੀਤੀ ਜਾਂਦੀ ਕਿਵੇਂ ਹੋਵੇ? ਜਿਹਦੀ ਸ਼ਕਲ ਸੂਰਤ ਨਹੀਂ, ਦਸ ਅਧਿਕਾਰ ਦੇ ਮੁਤਾਬਕ ਉਪਦੇਸ਼ ਹੁੰਦਾ ਸਾਧ ਸੰਗਤ। ਇੱਕ ਦਫ਼ਾ ਵਸ਼ਿਸ਼ਠ ਜੀ ਨੇ ਸ਼ਿਵਾ ਤੋਂ ਪੁੱਛਿਆ ਸੀ ਵੀ ਪਰਮੇਸ਼ਵਰ ਦਾ ਰੂਪ ਰੇਖ ਰੰਗ ਕੁਛ ਨਹੀਂ, ਉਸਦੀ ਪੂਜਾ ਕਿਵੇਂ ਕੀਤੀ ਜਾਵੇ ਜਿਹਦੀ ਸ਼ਕਲ ਸੂਰਤ ਨਹੀਂ? ਕਹਿਣਗੇ ਜਿਹੋ ਜਿਹਾ ਕਿਸੇ ਦੇਵ ਦਾ ਆਕਾਰ ਹੈ ਵੈਸੀ ਉਸਦੀ ਪੂਜਾ ਹੁੰਦੀ ਹੈ, ਇਹ ਨਿਰਗੁਣ ਨਿਰਾਕਾਰ ਹੈ, ਸੂਖਸ਼ਮ ਫੁੱਲਾਂ ਨਾਲ ਇਹਦੀ ਸੇਵਾ ਇਹਦੀ ਪੂਜਾ ਹੁੰਦੀ ਹੈ। ਉਹ ਦੱਸੋ ਕਿਹੋ ਜਿਹੇ ਫੁੱਲ ਹਨ? ਵਿਸ਼ੇਸ਼ ਜੀ ਨੇ ਪੁੱਛਿਆ। ਸ਼ਿਵ ਜੀ ਕਹਿਣਗੇ ਸ਼ਾਮ ਸੰਭੋ, ਤਿੰਨ ਫੁੱਲ ਹਨ, ਸਮਦ੍ਰਿਸ਼ਟੀ ਸਮਕੀ ਚਿੱਤ ਦੀ ਇਕਾਗਰਤਾ ਬੋਧ ਕੀ ਬ੍ਰਹਮ ਗਿਆਨ, ਉਹਦੀ ਪੂਜਾ ਇਹਨਾਂ ਤਿੰਨ ਫੁੱਲਾਂ ਨਾਲ ਹੁੰਦੀ ਹੈ। ਪਰ ਜਿਤਨੀ ਦੇਰ ਤੱਕ ਇਸ ਅਵਸਥਾ ਨੂੰ ਨਹੀਂ ਪ੍ਰਾਪਤ ਹੋਇਆ ਉਤਨੀ ਦੇਰ ਤੱਕ ਇਸ ਦੇ ਵਾਸਤੇ ਸਾਕਾਰ ਦੀ ਪੂਜਾ ਜਾਇਜ਼ ਹੈ, ਉਹ ਕਰਨੀ ਯੋਗ ਹੈ ਤਾਂ, ਕਿਉਂਕਿ ਇਸ ਦੀ ਸੂਝ ਪਹਿਲੇ ਪਹਿਲੇ ਪੈਂਦੀ ਨਹੀਂ ਜਗੈਸੂ ਵਾਸਤੇ। ਇਹ ਤਾਂ ਗਿਆਨ ਦਰਜੇ ਵਿੱਚ ਆ ਗਿਆ, ਲੇਕਿਨ ਉਪਾਸ਼ਨਾ ਦਰਜੇ ਵਿੱਚ ਸਾਕਾਰ ਇਸੀ ਵਾਸਤੇ ਬਜ਼ੁਰਗਾਂ ਨੇ ਪਹਿਲੇ ਆਚਾਰਜਾਂ ਨੇ ਗੁਰੂਆਂ ਨੇ ਰਿਸ਼ੀਆਂ ਮੁਨੀਆਂ ਨੇ ਸਾਕਾਰ ਦੀ ਪੂਜਾ ਨੀਅਤ ਰੱਖੀ ਹੈ, ਕਿਉਂਕਿ ਜਗੈਸੂ ਨੂੰ ਇਸ ਨਿਰਗੁਣ ਦੀ ਬਾਬਤ ਇਤਨੀ ਸਮਝ ਨਹੀਂ ਹੁੰਦੀ, ਇਤਨੀ ਬੁੱਧ ਉਹਦੀ ਬਰੀਕ ਨਹੀਂ ਹੋਇਆ ਕਰਦੀ ਤਾਂ ਕਿ ਇਸਨੂੰ ਸਮਝ ਸਕੇ। ਇਸ ਵਾਸਤੇ ਪਹਿਲੇ ਸਾਕਾਰ ਦੀ ਪਰਮੇਸ਼ਵਰ ਦੇ ਵੈਸੇ ਤਿੰਨ ਸਰੂਪ ਰੱਖੇ, ਨਿਰਗੁਣ ਸਰਗੁਣ ਵੈਰਾਟ। ਵੈਰਾਟ ਸਾਰਾ ਸੰਸਾਰੀ ਜਗਤ ਵਰਗਾ ਰੂਪ ਹੈ, ਸਰਗੁਣ ਅਵਤਾਰਾਂ ਦੇ ਜਾਂ ਸੰਤਾਂ ਦੇ ਸਰੀਰਾਂ ਨੂੰ ਕਿਹਾ ਅਕਾਲ ਮੂਰਤ ਹੈ, ਸਾਧ ਸੰਤਨ ਕੀ ਠਾਰ ਨੀਕੀ ਧਿਆਨ ਕੋ, ਸਫਲ ਮੂਰਤ ਪਰਸੋ ਸੰਦਨ ਕੀ ਇਹ ਧਿਆਨ ਨਾ ਕਰਨਾ, ਇਹ ਗੁਰੂ ਦੀ ਮੂਰਤ ਅਵਤਾਰਾਂ ਨੇ ਉਹਨੂੰ ਸਾਕਾਰ ਸਰਗੁਣ ਕਿਹਾ ਜਾਂਦਾ ਹੈ, ਸ਼ਕਲ ਵਾਲਾ। ਨਿਰਗੁਣ ਇਹਨਾਂ ਦੋਨਾਂ ਦਾ ਅਧਿਸ਼ਠਾਨ, ਦੋਨਾਂ ਦਾ ਆਸਰਾ, ਸਰਗੁਣ ਦਾ ਔਰ ਵੈਰਾਟ ਦਾ ਇੱਕ ਨਿਰਗੁਣ ਹੈ ਦਰਅਸਲ, ਉਹ ਤੋਂ ਬਿਨਾ ਇਹ ਦੋਵੇਂ ਨਹੀਂ ਰਹਿ ਸਕਦੇ। ਅਸਲ ਸਾਰ ਵਸਤੂ ਉਹ ਹੈ, ਜਦੋਂ ਅਸਲੀਅਤ ਸੋਝੀ ਪਏਗੀ ਫਿਰ ਅਸਲੀ ਉਸਨੂੰ ਪਤਾ ਲੱਗੇ ਵਾਸਤਵ ਪਰਮੇਸ਼ਰ ਦਾ ਸਰੂਪ ਹੈ।
ਸੋ ਆਓ ਯੋ ਪਹਿਲੇ ਬਜ਼ੁਰਗਾਂ ਨੇ ਰਿਸ਼ੀਆਂ ਮੁਨੀਆਂ ਗੁਰੂਆਂ ਨੇ ਸਾਕਾਰ ਦੀ ਪੂਜਾ ਸਰਗੁਣ, ਕਿਉਂਕਿ ਨਿਰਗੁਣ ਸਮਝਣ ਦਾ ਯੋਗ ਨਹੀਂ ਹੁੰਦਾ ਜੀ, ਉਹੀ ਜੀ ਬੁੱਧ ਨਹੀਂ ਹੁੰਦੀ। ਸੋ ਆਪਣੇ ਆਪਣੇ ਇਸ਼ਟ ਨੂੰ ਪਰਮੇਸ਼ਰ ਮੰਨ ਕੇ ਉਸ ਰਾਹੀਂ ਪੂਜਾ ਭਜਨ ਪਾਠ ਕਰਦੇ ਕਰਦੇ ਫਿਰ ਨਿਰਗੁਣ ਦੀ ਪ੍ਰਾਪਤੀ ਹੋ ਜਾਂਦੀ ਹੈ, ਇਉਂ ਦੱਸਿਆ ਹੋਇਆ ਹੈ। ਸਾਡੇ ਵੀ ਇਹੀ ਦੱਸਿਆ ਵੀ ਉਸ ਪਰਮੇਸ਼ਰ ਦਾ ਕੀ ਸਰੂਪ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਪੁੱਛਿਆ ਸੀ ਸਿੱਖਾਂ ਨੇ ਗਰੀਬ ਨਾਲ, ਪਰਮੇਸ਼ਰ ਨਿਰਾਕਾਰ ਹੈ, ਸ਼ਕਲ ਸੂਰਤ ਤੇ ਨਿਆਰਾ। ਜਦੋਂ ਨਿਰਗੁਣ ਦੀ ਬਾਤ ਵਿਚਾਰ ਚੱਲਦੀ ਹੈ ਫਿਰ ਉਸਦੀ ਪੂਜਾ ਉਸਦਾ ਧਿਆਨ ਜਿਸ ਕਿਵੇਂ ਤਰਿਆ ਜਾਵੇ ਤੇ ਆਪ ਕਿਰਪਾ ਕਰਕੇ ਦੱਸੋ। ਸੋ ਜਗਿਆਸੂ ਦਾ ਭਲਾ ਕੈਸੇ ਹੋਵੇ ਤੇ ਕਿਸ ਸਰੂਪ ਦਾ ਧਿਆਨ ਕਰੇ, ਜੋ ਕਿ ਪਰਮੇਸ਼ਰ ਦਾ ਸਰੂਪ ਹੀ ਉਹਦਾ ਧਿਆਨ ਹੀ ਮੰਨਿਆ ਜਾਵੇ। ਤੇ ਗੁਰੂ ਜੀ ਨੇ ਗੌਂਡ ਰਾਗ ਦੇ ਵਿੱਚ ਦੱਸਿਆ ਸੀ ਗੁਰੂ ਕੀ ਮੂਰਤ ਮਨ ਮੇ ਧਿਆਨ। ਗੁਰੂ ਤੇ ਪਰਮੇਸ਼ਰ ਵਿੱਚ ਦਰਅਸਲ ਫਰਕ ਕੋਈ ਨਹੀਂ ਮੰਨਿਆ, ਫਰਕ ਇੰਨਾ ਗੁਰੂ ਸਾਕਾਰ ਰੂਪ ਹੈ, ਪਰਮੇਸ਼ਰ ਨਿਰਾਕਾਰ, ਨਿਰਾਕਾਰ ਨੇ ਹੀ ਸਾਕਾਰ ਰੂਪ ਧਾਰਨ ਕੀਤਾ। ਇੱਕ ਆਦਮੀ ਤੂੰ ਕੱਪੜੇ ਪਹਿਨ ਲੈ ਤਾਂ ਵੀ ਉਹੀ ਹੈ, ਨਾ ਪਹਿਨੇ ਤਾਂ ਵੀ ਉਹੀ ਹੈ, ਆਦਮੀ ਤਾਂ ਉਹੀ ਹੈ। ਨਿਰਗੁਣ ਸ਼ਕਲ ਸੂਰਤ ਤੋਂ ਬਿਨਾਂ ਰੂਪ ਰੇਖ ਅੰਗ ਸੰਨਿਆ, ਸਰਗੁਣ ਸ਼ਕਲ ਧਾਰਨ ਕੀਤੀ ਹੋਵੇ। ਸੋ ਇਸ ਕਰਕੇ ਗੁਰੂ ਜੀ ਨੇ ਕਿਹਾ ਸਾਡੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ ਗੁਰੂ ਨੂੰ ਪਰਮੇਸ਼ਰ ਮੰਨਣਾ, ਗੁਰੂ ਤੇ ਪਰਮੇਸ਼ਰ ਵਿੱਚ ਫਰਕ ਨਹੀਂ ਮੰਨਣਾ, ਤਾਂ ਜਾ ਕੇ ਜਗਿਆਸੂ ਦਾ ਨਿਸ਼ਕਾਰ ਆਉਂਦੇ ਹੋ ਤੇ ਮੰਨਦੇ ਹੋ।
ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਭਾਈ,
ਮੈਂ
ਪੰਡ ਵਰੋਲ ਸਰੀਰ ਹਮ ਖੋਜਿਆ ਵਸਤ ਅਨੂਪ ਇੱਕ ਪਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਪਾਈ। ਗੁਰੂ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ, ਗੁਰੂ ਪਰਮੇਸ਼ਰ ਇੱਕ ਹੋ ਜਾਣ ਜੋ ਤਿਸ ਪਾਵੇ ਸੋ ਫਰਮਾ, ਇਹੋ ਜਿਹੇ ਬਚਨ ਆਉਂਦੇ ਨੇ। ਸਾਡੇ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ, ਸਾਡੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ ਪਰਮੇਸ਼ਰ ਦਾ ਧਿਆਨ ਗੁਰੂ ਦਾ ਹੀ ਧਿਆਨ ਹੈ, ਗੌਂਡ ਰਾਗ ਵਿੱਚ ਐਸਾ ਫਰਮਾਉਂਦੇ ਹੈ। ਗੁਰ ਕੇ ਸ਼ਬਦ ਮੰਤਰ ਮਨ ਮਹਾਨ, ਗੁਰ ਕੇ ਚਰਨ ਹਿਰਦੇ ਲੈ ਧਾਰੋ, ਗੁਰ ਪਾਦ ਨੂੰ ਸਦਾ ਨਮਸਕਾਰ, ਮਤ ਕੋਈ ਫਰਮ ਫੂਲੇ ਸੰਸਾਰ, ਬਿਨ ਗੁਰ ਕੋਏ ਨਾ ਉਤਸ ਪਾਰ, ਫੂਲੇ ਕੋ ਗੁਰਮਾਰਗ ਪਾਇਆ, ਖਬਰ ਤਿਆਗ ਹਰ ਭਗਤੀ ਲਾਇਆ, ਜਨਮ ਮਰਨ ਕੀ ਤਰਾਸ ਮਿਟਾਈ, ਗੁਰਪੂਰੇ ਕੀ ਬੇਅੰਤ ਵਡਾਈ, ਗੁਰ ਕਿਰਪਾ ਤੇ ਉਰਦ ਕਮਲ ਵਿਗਾਸ, ਅੰਧਕਾਰ ਮੈਂ ਭਇਆ ਪ੍ਰਗਾਸ, ਦਿਨ ਕੀ ਆਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਦ ਮਨ ਮਾਨਿਆ, ਗੁਰ ਕਰਤਾ ਗੁਰ ਕਰਨੇ ਯੋਗ, ਗੁਰ ਪਰਮੇਸ਼ਰ ਹੈ ਵੀ ਹੋਗ, ਨਾਨਕ ਉਪਰ ਬੇਹਾ ਜਨਾਈ, ਬਿਨ ਗੁਰਮੁਕਤ ਨਾ ਪਾਈਏ। ਗੁਰੂ ਸਰੂਪ ਦਾ ਧਿਆਨ ਹੀ ਦਰਅਸਲ ਪਰਮੇਸ਼ਰ ਦਾ ਧਿਆਨ ਹੈ, ਧਿਆਨ ਸ਼ਕਤੀ ਬਿਨਾਂ ਮਨ ਪੂਰਾ ਨਹੀਂ ਖੜਿਆ ਕਰਦਾ। ਆਓ ਆਨਮਤਾਂ ਵਿੱਚ ਕੱਲਾ ਕੱਲਾ ਸਿਮਰਨ ਜਾਂ ਕੱਲਾ ਧਿਆਨ ਵੀ ਕਰਾਇਆ ਜਾਂਦਾ, ਲੇਕਿਨ ਗੁਰੂ ਨਾਨਕ ਦੇਵ ਦੇ ਘਰ ਵੀ ਧਿਆਨ ਤੇ ਸਿਮਰਨ ਇਕੱਠਾ ਹੁੰਦਾ ਹੈ। ਧਿਆਨ ਸਰੂਪ ਦਾ, ਸਿਮਰਨ ਗੁਰਮੰਤਰ ਦਾ। ਐਸੇ ਇਹ ਮਨ ਨੂੰ ਪੂਰਾ ਅਭਿਆਸ ਕਰਦੇ ਕਰਦੇ ਲੁਪਤ ਕਰ ਦਿੰਦੇ, ਇਕਾਗਰ ਕਰ ਦਿੰਦੇ। ਜਦੋਂ ਮਨ ਸ਼ੁੱਧ ਔਰ ਇਕਾਗਰ ਹੋ ਜਾਏਗਾ, ਇਹਦੇ ਵਿੱਚੋਂ ਹੀ ਨਿਰਗੁਣ ਪ੍ਰਗਟ ਹੋ ਜਾਂਦਾ ਹੈ। ਆਓ ਸਾਡੇ ਗੁਰਮਤ ਵਿੱਚ ਦੇ ਤਨੇ ਦਾ ਪ੍ਰਸੰਗ ਚੱਲੇ ਹੈ। ਪੱਥਰੀ ਕੇ ਲਪੇਟ ਕੇ ਦੇ ਤਨੇ ਨੂੰ ਗੈਲ ਛੁਡਾਇਆ। ਤ੍ਰਿਲੋਚਨ ਨੇ ਉਹਨੂੰ ਦੱਸ ਦਿੱਤਾ ਵੀ ਲੈ ਲਾ ਜਾ, ਇਹਨੂੰ ਭਗਵਾਨ ਸਮਝੀ, ਇਹ ਭਗਵਾਨ ਭਾਵਨਾ ਰੱਖੀ, ਭਾਵੇਂ ਸਾਰਿਆਂ ਵਿੱਚ ਭਗਵਾਨ ਹੈ, ਉਹ ਤਾਂ ਖਾਲੀ ਕੋਈ ਥਾਂ ਹੈ ਵੀ ਨਹੀਂ। ਤਾਣੇ ਪੇਟੇ ਜਿਵੇਂ ਰੂਹੀ ਰੂਹ ਹੁੰਦੀ ਹੈ, ਐਸਾ ਹੀ ਸੰਸਾਰ ਦੀ ਖੇਡ, ਪਰ ਪਤਾ ਨਾ ਹੋਣ ਕਰਕੇ ਐਸੀ ਭਾਵਨਾ ਇੱਕ ਥਾਂ ਲਿਆਉਣੀ ਹੈ। ਉਹਨੇ ਆਪਣਾ ਆਲੇ ਵਿੱਚ ਜਾ ਕੇ ਰੱਖ ਦਿੱਤਾ, ਕੁੱਦੀ ਕੱਪੜਾ ਤਾਣ ਦਿੱਤਾ, ਚਿੱਤ ਵਿੱਚ ਇਹ ਨਿਹਚਾ ਵੀ ਸੱਚਮੁੱਚ ਹੀ ਭਗਵਾਨ ਮੇਰੇ ਘਰ ਆ ਗਿਆ। ਇਹ ਦ੍ਰਿੜ ਵਿਸ਼ਵਾਸ ਤੰਨੇ ਦਾ ਹੈ। ਇਸੀ ਤਰ੍ਹਾਂ ਰਾਤ ਨੂੰ ਸੌਂ ਗਿਆ ਪਰ ਚਾਈ ਚਾਈ ਨੀਂਦ ਨਹੀਂ ਆਉਂਦੀ, ਨੀਂਦ ਦੁਖੀ ਆਦਮੀ ਨੂੰ ਨੀ ਚੰਗੀ ਆਉਂਦੀ ਹੁੰਦੀ, ਜਿਸਨੇ ਕਰਜ਼ਾ ਦੇਣਾ ਉਹਨੂੰ ਵੀ ਚੰਗੀ ਨੀਂਦ ਨਹੀਂ ਆਉਂਦੀ ਹੁੰਦੀ, ਜਿਸਦੇ ਵਰ ਪ੍ਰਾਪਤ ਕੰਨਿਆ ਹੋਵੇ ਜੇ ਵਰ ਦੀ ਪ੍ਰਾਪਤੀ ਨੂੰ ਉਹਨੂੰ ਵੀ ਨੀਂਦ ਚੰਗੀ ਨਹੀਂ ਆਉਂਦੀ, ਜਿਸਦੇ ਸਿਰ ਤੇ ਦੁਸ਼ਮਣ ਉਹਨੂੰ ਵੀ ਚੰਗੀ ਨੀਂਦ ਨਹੀਂ ਆਉਂਦੀ, ਕਈ ਦਫ਼ਾ ਨੀਂਦ ਖੁਸ਼ੀ ਵਿੱਚ ਵੀ ਉੱਡ ਜਾਇਆ ਕਰਦੀ ਹੈ। ਇਹਨੂੰ ਖੁਸ਼ੀ ਵਿੱਚ ਸਾਰੀ ਨੀਂਦ, ਸਾਰੀ ਰਾਤ ਨੀਂਦ ਨਹੀਂ ਪਈ ਤੰਨੇ ਨੂੰ, ਅੱਧੀ ਰਾਤ ਹੀ ਉੱਠ ਕੇ ਖੂਹ ਛੱਪੜ ਦੇ ਵਿੱਚ ਦੱਤ ਨੂੰ ਖੁੱਲਾ ਕਰਕੇ ਇਸ਼ਨਾਨ ਕੀਤਾ, ਜਿਵੇਂ ਦੱਸਿਆ ਸੀ ਐ ਮੰਤਰ ਦਾ ਜਾਪ ਕਰੀ ਕਰਦਾ ਰਿਹਾ, ਤੇ ਉਸ ਤੋਂ ਬਾਅਦ ਦਿਨ ਚੜ ਗਿਆ। ਉਸਨੂੰ ਹਦਾਇਤ ਸੀ ਵੀ ਜੋ ਕੁਛ ਛਕਣਾ ਆਪਣੇ ਭਗਵਾਨ ਨੂੰ ਛਕਾਏ ਬਿਨਾਂ ਨਹੀਂ ਛਕਣਾ, ਇਹ ਅਸੂਲ ਹੈ ਸਾਧ ਸੰਗਲ ਵੀ ਦਰੁਸਤ। ਇਸ਼ਨਾਨ ਕੀਤੇ ਬਿਨਾਂ ਸਵੇਰੇ ਔਰ ਕੁਛ ਥੋੜਾ ਬਹੁਤਾ ਭਜਨ ਪਾਠ ਕੀਤੇ ਬਿਨਾਂ ਜਿਹੜਾ ਕੋਈ ਪੁਰਸ਼ ਚੰਗੇ ਚੰਗੇ ਪਦਾਰਥ ਵੀ ਛਕਦਾ, ਭਾਵੇਂ ਇਉਂ ਸਮਝ ਲਿਓ ਗੰਦਾ ਖਾਂਦਾ ਹੈ, ਦੁੱਧ ਆਦਿ ਪੀਣੇ ਜਿਹੜੇ ਮਨੋਰਥ ਪੀਣੀ, ਕਿਉਂਕਿ ਪਹਿਲਾ ਫਰਜ਼ ਇਨਸਾਨ ਦਾ ਪਰਮੇਸ਼ਰ ਦਾ ਭਜਨ ਕਰਨਾ ਹੈ। ਜ਼ਰਾ ਸੋਚ ਵਿਚਾਰ ਕੇ ਵੀ ਦੇਖ ਲਓ, ਦੋ ਹਿੱਸਿਆਂ ਦਾ ਬਣਿਆ ਹੋਇਆ ਆਦਮੀ, ਇੱਕ ਰੂਹ ਹੈ ਦੂਸਰਾ ਜਿਸਮ ਹੈ। ਜਿਸਮ ਫਾਨੀ ਚੀਜ਼ ਹੈ, ਨਾਸਵੰਤ ਚੀਜ਼ ਹੈ,
ਰੂਹ ਅਵਿਨਾਸ਼ੀ ਚੀਜ਼ ਹੈ, ਪਹਿਲੇ ਜਿਸਮ ਵਿੱਚ ਵੀ ਇਹੀ ਰੂਹ ਸੀ, ਅਗਲੇ ਵਿੱਚ ਵੀ ਇਹੀ ਹੋਏਗੀ। ਇਹ ਮਰਨ ਵਾਲੀ ਚੀਜ਼ ਨਹੀਂ, ਮਰਨ ਹਾਰੇ ਜੀਰਾਨਾ ਹੈ, ਇਹ ਚੋਲੇ ਬਦਲਣ ਵਾਲੀ ਚੀਜ਼ ਹੈ, ਸਰੀਰ ਚੋਲਾ ਹੈ। ਸਰੀਰ ਜਨਮ ਔਰ ਮਨ ਦੇ ਦਰਮਿਆਨ ਜਿਹੜਾ ਸਮਾਂ ਉਦੋਂ ਤੱਕ ਹੀ ਸਾਰਿਆਂ ਦੇ ਦੇਖਦੇ ਹੀ ਚਲੇ ਆਉਂਦੇ, ਜਨਮ ਲੈਂਦਾ ਹੈ, ਬਚਪਨ ਆਉਂਦੀ ਹੈ, ਜਵਾਨੀ ਆਉਂਦੀ ਹੈ, ਬੁਢਾਪਾ ਆਉਂਦਾ, ਮਿੱਤੂ ਹੋ ਜਾਂਦਾ, ਇਹ ਨਾ ਸੰਬੰਧ ਚੀਜ਼ ਹੈ। ਫਿਰ ਬਦਲੀ ਜਾਂਦਾ, ਦੇਖਦੇ ਨੀ, ਕਮਜ਼ੋਰ ਹੋ ਜਾਂਦਾ ਹੈ, ਰੋਗਾਂ ਦਾ ਖਰਾ ਅਨੇਕਾਂ। ਫਿਰ ਇਸ ਨਾਸਵੰਤ ਸਰੀਰ ਨੂੰ ਜਿਹਨੇ ਰਹਿਣਾ ਨਹੀਂ, ਸਾਰੇ ਜਾਣਦੇ, ਇਹ ਇਸ ਦੀ ਪਾਲਣਾ ਕਿਵੇਂ ਕਿਵੇਂ ਕਿਹੜੇ ਯਤਨ ਨਾਲ ਕੀਤੀ ਜਾਂਦੀ। ਕਈ ਪੱਖ ਦਾ ਵੀ ਖਿਆਲ ਨਹੀਂ ਕਰਦੇ, ਜਾਇਜ਼ ਖੁਰਾਕ ਤੇ ਇਹਨੂੰ ਦੇਣੀ ਬਣਦੀ ਹੈ, ਕਿਉਂਕਿ ਇਹਦੇ ਪ੍ਰਾਣ ਅੰਨ ਤੋਂ ਬਿਨਾਂ ਰਹਿ ਨਹੀਂ ਸਕਦੇ। ਲੇਕਿਨ ਪੱਖੀ ਬੇਕਾਇਦਾ ਖੁਰਾਕ, ਜਿਹੜੀ ਗੁਨਾਹ ਰੂਪ ਪਾਪ ਰੂਪ ਖੁਰਾਕ ਹੈ, ਉਹਦੀ ਪਰਵਾਹ ਨਹੀਂ ਕਰਦੇ, ਇਹਦੀ ਪਾਲਣਾ ਪੋਸਣਾ ਵਾਸਤੇ। ਪਰ ਅਸਚਰਜ ਬਾਤ ਹੈ, ਜਿਹੜਾ ਸਭ ਦਾ ਆਪਣਾ ਆਪਾ ਹੈ ਰੂਹ ਜੀਵਾਤਮਾ ਸੋਲ, ਉਹਦੇ ਵਾਸਤੇ ਉਹਦੀ ਖੁਰਾਕ ਨਾ ਦੇਣਾ ਕਿਤਨੀ ਬੇਸਮਝੀ ਹੈ। ਸਾਡਾ ਅਸਲੀ ਆਪਣਾ ਆਪ ਤਾਂ ਰੂਹ ਹੈ, ਅਸੀਂ ਜਿਸਮ ਨਹੀਂ ਹਾਂ, ਅਸੀਂ ਜਿਸਮ ਦੇ ਅੰਦਰ ਉਹ ਚੀਜ਼ ਹਾਂ ਜਿਹਨੂੰ ਬਾਣੀ ਕਹਿੰਦੀ ਕਹੋ ਕਬੀਰੇ ਰਾਮ ਕੀ ਅੰਸ਼ ਜਸ ਕਾਗਜ਼ ਪਰ ਮਿਟੇ ਨਾ ਮਨਸ। ਅਸੀਂ ਪਰਮਾਤਮਾ ਦੇ ਪੁੱਤਰ ਆਤਮ ਸ਼ਹਿਜ਼ਾਦੇ ਹਾਂ, ਮਨੁੱਖਾ ਦੇਹ ਦੇ ਵਿੱਚ ਆ ਕੇ ਕਿਸਨੇ 84 ਦਾ ਚੱਕਰ ਕੱਢਣਾ ਨਹੀਂ, ਫਿਰ ਉਹੀ ਖੋਲੂ ਚੱਕਰ ਫਿਰ ਤਿਆਰ ਹੈ। ਉਦੋਂ ਸੁਖੀ ਹੋਊਗਾ ਜਦੋਂ ਟੀਬੀਆਂ ਪਿਪਲੀਆਂ ਹਾਥੀ ਘੋੜੇ ਉੱਠ ਬੈਲ ਸਭ ਪਿੱਠੂਆਂ ਇੰਜ ਨਿਸ਼ਿਧ ਜੂਨੇ ਵਿੱਚ ਫਿਰਨਾ ਪਊ। ਸੋਚ ਲੈ ਤੇਰਾ ਫਿਰ ਕੇ ਆਇਆ ਹੈ, ਅਜੇ ਤਾਂ ਪੜਦਾ ਪਿਆ ਹੈ, ਜੇ ਸਾਹਮਣੇ ਅੱਜ ਕਿਤੇ ਉਹ ਸੀਨ ਹੈਰਾਨ ਹੋ ਜਾਵੇ ਤੇਰੇ, ਤੂੰ ਮਾਤਾ ਦੇ ਉਧਰ ਵਿੱਚ ਸਾਰਾ ਸਾਹਮਣੇ ਹੁੰਦਾ, ਫਿਰ ਭੁੱਲ ਜਾਂਦਾ। ਖੈਰ ਇਸ ਕਰਕੇ ਪਹਿਲਾ ਰੂਹ ਉਹਦੀ ਖੁਰਾਕ ਹੈ ਭਜਨ ਸਤਸੰਗ, ਤੇ ਉਹਦੀ ਖੁਰਾਕ ਨਾ ਦਿੱਤੀ ਜਾਵੇ ਰੂਹਾਨੀਅਤ ਵੱਲੋਂ ਵੀ ਇਸਨੇ ਮੁਰਦਾ ਹੋਣਾ। ਜੇ ਜਿਸਮ ਦੀ ਖੁਰਾਕ ਨਾ ਮਿਲੇ, ਜੇ ਘੱਟ ਹੋ ਜਾਵੇ ਕਿਸੇ ਕਾਰਨ ਤੇ, ਜੇ ਹੌਲੀ ਹੌਲੀ ਦੁਬਲਾ ਕਮਜ਼ੋਰ ਹੁੰਦਾ ਹੁੰਦਾ ਕੁਝ ਦਿਨ ਇਹਦੀ ਖੁਰਾਕ ਨਾ ਮਿਲੇ, ਮਰ ਜਾਏਗਾ ਜ਼ਰੂਰੀ ਹੈ, ਕਿਉਂਕਿ ਇਹਦੀ ਖੁਰਾਕ ਨਾ ਪਾਣੀ ਹੈ। ਇਸੀ ਤਰ੍ਹਾਂ ਰੂਹਾਨੀਅਤ ਰੂਹ ਦੀ ਖੁਰਾਕ ਜਿਹੜੀ ਹੈ ਭਜਨ ਬੰਦਗੀ ਹੈ। ਅਗਰ ਉਹਦੀ ਖੁਰਾਕ ਨਾ ਦਿੱਤੀ ਜਾਵੇ ਫਿਰ ਸਾਧ ਸਿੰਘ ਉਹ ਵੀ ਰੂਹਾਨੀ ਥੋਲਮ ਮੁਰਦਾ ਹੀ ਹੋਊ ਤੇ ਹੋਰ ਕੀ ਹੋਊ। ਤਦੇ ਗੁਰੂ ਬਾਬੇ ਨੇ ਫਰਮਾਇਆ, ਅਤ ਸੁੰਦਰ ਕੁਨੀਨ ਚਤਰ ਮੁਖਿਆਨੀ ਧਰਵੰਤ ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ। ਉਹਨੂੰ ਮੁਰਦਾ ਦੱਸਿਆ ਰੂਹਾਨੀ ਵੱਲੋਂ ਤਾਂ ਤੇ ਆਓ ਪਹਿਲਾਂ ਸਵਖਤੇ ਇਹਦਾ ਜੇ ਅੱਠਾਂ ਪੈਰਾਂ ਦੇ ਵਿੱਚ ਇੱਕ ਪੈਰ ਕੱਢ ਲਾ ਬਸ, ਸਵੇ ਉੱਠ ਕੇ ਸਾਡਾ ਤਨਕੁਲਾ ਇਸ਼ਨਾਨ ਆਦਿ ਕਰਕੇ ਰੂਹ ਦਾ ਇੱਕ ਪੈਰ ਉੱਧਰ ਲਗਾ ਦੇ, ਇਹ ਤੇਰੇ ਰੂਹਾਨੀ ਫਰਜ਼ ਕੰਮ ਪੂਰਾ ਹੋ ਜਾਂਦਾ ਹੈ। ਤਾਂ ਤੇ ਆਓ ਧੰਨੇ ਨੇ ਉੱਠ ਕੇ ਹੁਣ ਬਈ ਜੋ ਕੁਛ ਛਕਣਾ ਪਹਿਲਾਂ ਆਪਣੇ ਭਗਵਾਨ ਨੂੰ ਛਕਾ ਲਈਏ, ਫਿਰ ਛਕਾਂਗੇ, ਕਿਉਂਕਿ ਮੈਨੂੰ ਇਹੋ ਜਿਹੀ ਹਦਾਇਤ ਸੀ ਤ੍ਰਿਲੋਚਨ ਜੀ ਵੱਲੋਂ, ਜਿਵੇਂ ਉਸਨੇ ਐਸਾ ਹੀ ਕੀਤਾ, ਲੱਸੀ ਰਹੀਆਂ ਰੋਟੀਆਂ ਜੋ ਕੁਛ ਆਪ ਖਾਂਦਾ ਸੀ ਉਹ ਵੀ ਛਕਾਉਣਾ, ਰੱਖ ਕੇ ਗਲ ਵਿੱਚ ਪੱਲਾ ਪਾ ਕੇ ਚਿੱਤ ਵਿੱਚ ਸ਼ਰਧਾ ਹੈ, ਚਿੱਤ ਵਿੱਚ ਕਿੰਤੂ ਨਹੀਂ ਕਿਸੇ ਕਿਸਮ ਦਾ ਕੋਈ ਪੁਤਰਕ ਨਹੀਂ, ਪੂਰੀ 100% ਦੀ ਸ਼ਰਧਾ ਦ੍ਰਿੜ ਵਿਸ਼ਵਾਸ ਹੈ। ਸੋ ਅੱਗੇ ਰੱਖ ਕੇ ਉੱਪਰ ਦੀ ਪੱਲਾ ਪਾ ਕੇ ਤੰਨਾ ਇਉਂ ਬੇਨਤੀਆਂ ਕਰਦਾ ਹੁਣ ਲਾਭ ਭੋਗ ਹਰ ਰਾਇਆ, ਹੁਣ ਲਾਭ ਭੋਗ ਹਰ ਰਾਇਆ, ਹਾਂ। ਦਾ ਮਤਲਬ ਖਵਾਉਣਾ ਹੈ, ਇਹ ਸਤਿਕਾਰ ਦਾ ਆਦਰ ਦਾ ਵਚਨ ਹੈ। ਸੋ ਹੇ ਪ੍ਰਭੂ, ਜੋ ਕੁਛ ਹਾਜ਼ਰ ਆਪ ਸਗੋ ਤੰਨਾ ਪੜਿਆ ਗੁਣਾ ਤਾਂ ਹੈ ਹੀ ਨਹੀਂ ਸੀ। ਪਹਿਲੇ ਦਿਨ ਉਹ ਪੂਜਾ ਕਰਨ ਲੱਗਿਆ ਔਰ ਪਰਮਾਤਮਾ ਨੂੰ ਆਪਣੇ ਠਾਕੁਰ ਨੂੰ ਪਰਮੇਸ਼ਰ ਨੂੰ ਭੋਗ ਲਗਾਉਣ ਲੱਗਿਆ ਹੈ। ਆਪਣੇ ਸਰਲ ਲਫ਼ਜ਼ਾਂ ਦੇ ਨਾਲ ਹੀ ਦਿਲੀ ਪਿਆਰ ਦੇ ਨਾਲ ਉਸਨੇ ਪ੍ਰਾਰਥਨਾ ਕਰਨੀ ਸੀ। ਇਹ ਅੰਤਰਜਾਮੀ, ਇਹ ਪਤ ਪਾਵਨ, ਇਹ ਕਰਨ ਕਾਰਨ, ਇਹ ਮਿਹਰਬਾਨ, ਇਹ ਸੁਰਸ਼ਕਤੀ ਨੂੰ ਛਕੋ, ਜੋ ਕੁਛ ਹਾਜ਼ਰ ਹੈ ਸਾਡੇ ਗਰੀਬਾਂ ਦੇ ਰੁੱਖਾਂ ਨੂੰ ਛਕੋ, ਫਿਰ ਮੈਂ ਛੱਕ ਕੇ ਡੰਗਰ ਬੱਚਾ ਖੋਲ ਆਪਣੇ ਦਿਲੀ ਪਿਆਰ ਨਾਲ ਸ਼ਰਧਾ ਦੇ ਨਾਲ ਬਹੁਤੇ ਵਿਸ਼ੇਸ਼ ਸ਼੍ਰੇਣੀ ਬਣਾਉਣ ਜਾਣ ਦਾ। ਜਿਉਂ ਪ੍ਰਾਰਥਨਾ ਕੀਤੀ, ਬਚ ਪੱਲਾ ਪਾ ਕੇ ਜਦੋਂ ਪੱਲਾ ਉਠਾ ਕੇ ਦੇਖਿਆ ਕੁਛ ਨੀ ਛਕਿਆ, ਦੁਬਾਰਾ ਫਿਰ ਇਸੀ ਤਰ੍ਹਾਂ ਪ੍ਰਾਰਥਨਾ ਸ਼ੁਰੂ ਕਰ ਦਿੱਤੀ। ਇਉਂ ਕਈ ਦਫ਼ਾ ਦੇਖਿਆ ਪਰ ਕੁਛ ਨੀ ਛਕਿਆ। ਚਿੱਤ ਵਿੱਚ ਕੁਛ ਸੰਸਾ ਵੀ ਪੈਦਾ ਹੁੰਦਾ ਵੀ ਸ਼ਾਇਦ ਪੰਡਿਤਾਂ ਦੇ ਚੰਗਾ ਚੇਰਾ ਖਾਣ ਬੀਜੇ ਹੋਣੇ ਭਗਵਾਨ, ਸਾਡੇ ਜ਼ਮੀਨਦਾਰਾਂ ਤੇ ਹਜੇ ਰੁੱਖਾਂ ਵੀ ਛੱਡੇ। ਫਿਰ ਕਹਿਣ ਲੱਗਿਆ, ਮਹਾਰਾਜ ਆਪ ਤਾਂ ਪ੍ਰੇਮ ਦੇ ਪਾਰਕੂ ਹੋ, ਆਪ ਚੰਗਾ ਚੇਰਾ ਨਹੀਂ ਚਾਹੁੰਦੇ, ਆਪ ਤਾਂ ਸਿਰਫ ਪ੍ਰੇਮ ਪਰਖਦੇ ਹੋ। ਪ੍ਰੇਮ ਦੇ ਵਸੀ ਭੂਤ ਹੋ ਕੇ ਕੇਲੇ ਦੇ ਛਿਲਕੇ ਵੀ ਖਾ ਲੈਂਦੇ, ਪ੍ਰੇਮ ਦੇ ਵਸੀ ਭੂਤ ਹੋ ਕੇ ਜੂਠੇ ਬੇਰ ਵੀ ਖਾ ਲੈਂਦੇ ਹਨ, ਆਪ ਪ੍ਰੇਮ ਚਾਹੁੰਦੇ ਹੋ, ਕਿਰਪਾ ਕਰੋ ਜੋ ਹਾਜ਼ਰ ਹੈ ਛਕੋ। ਫਿਰ ਨਹੀਂ ਛਕਿਆ। ਕਾਫੀ ਸਮਾਂ ਗੁਜ਼ਰ ਗਿਆ, ਪਹਿਰ ਦਿਨ ਲੰਘ ਗਿਆ, ਦੁਪਹਿਰ ਹੋ ਗਈ, ਡੰਗਰ ਬੱਚਾ ਉਵੇਂ ਖੜਾ, ਉਧਰ ਵੀ ਖਿਆਲ ਚਲਿਆ ਜਾਂਦਾ ਕਿ ਕਿਤੇ ਕਿਤੇ ਅਸੀਂ ਇਹ ਸੋਚਦਾ ਭਗਵਾਨ ਵਿੱਚ ਕੋਈ ਕਸਰ ਨਹੀਂ, ਕਸਰ ਤਾਂ ਮੇਰੇ ਵਿੱਚ, ਭਗਵਾਨ ਤਾਂ ਸਭ ਸ਼ਕਤੀਮਾਨ ਹੈ, ਮੇਰੇ ਚ ਕੋਈ ਕਸਰ ਹੋਣੀ ਹੈ, ਕਿਸੇ ਕਾਰਨ ਤੇ ਨਹੀਂ ਛੱਕਦੇ ਹੋਣਗੇ। ਪਰ ਫਿਰ ਚਿੱਤ ਵਿੱਚ ਖਿਆਲ ਆਉਂਦਾ ਹੈ ਇਹ ਤਾਂ ਪ੍ਰੇਮ ਦੇ ਵਸੀਭੂਤ ਹਨ, ਪ੍ਰੇਮ ਚਾਹੁੰਦੇ ਹਨ, ਕੁਛ ਨਹੀਂ ਚਾਹੁੰਦੇ ਹਨ। ਇਤਿਹਾਦ ਵਾਰ ਵਾਰ ਬੇਨਤੀਆਂ ਕਰਦਾ ਹੈ, ਪੱਲਾ ਉਠਾ ਕੇ ਦੇਖ ਲੈਂਦਾ, ਅਜੇ ਤੱਕ ਕੁਛ ਨਹੀਂ ਛਕਿਆ, ਤਕਰੀਬਨ ਤੀਸਰਾ ਪੈਰ ਹੈ। ਅਖੀਰ ਦਿਲ ਵਿੱਚ ਖਿਆਲ ਆਇਆ ਤਾਂ ਬੜੀ ਔਖੀ ਗੱਲ, ਜੇ ਇਉਂ ਭਗਵਾਨ ਨੇ ਇੰਨਾ ਦੇਰ ਲਗਾਉਣੀ ਹੋਈ ਰੋਜ਼ ਪ੍ਰਸ਼ਾਦ ਛਕਣ ਵਾਸਤੇ, ਤਾਂ ਮੇਰਾ ਕੰਮਕਾਰ ਸਾਰੇ ਹੀ ਖੜ ਜੂ, ਕੰਮ ਮੈਂ ਕਿਵੇਂ ਕਰੂੰ, ਕੰਮਕਾਰ ਵਾਲਾ ਬੰਦਾ ਹਾਂ। ਇਹ ਤਾਂ ਮੁਸ਼ਕਿਲ ਜੀ ਗੱਲ ਹੈ। ਅਖੀਰ ਸ਼ਾਸਨ ਪ੍ਰੇਮ ਜਿਹੜਾ ਹੈ ਸਿਰੋਂ ਪਰੇ ਹੁੰਦਾ, ਪ੍ਰੇਮ ਦੀ ਜਿਹੜੀ ਅਵਸਥਾ ਹੈ ਬਹੁਤ ਉੱਚੀ ਹੈ, ਤਦੇ ਹੀ ਗੁਰੂ ਜੀ ਉਹ ਫਰਮਾਉਂਦੇ ਆ, ਡੇਰਾ ਨਹੀਂ ਜਿੰਦੇ ਸਿਰੋਂ ਪਰੇ ਹੈ ਪ੍ਰੇਮ ਦਾ।
ਜਾਓ ਤਾਂ ਪ੍ਰੇਮ ਖੇਲਣ ਕੱਚ ਆਓ, ਸਿਰ ਥਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਰਨ ਨਾ ਕੀਜੈ। ਪ੍ਰੇਮ ਦਾ ਡੇਰਾ ਸਿਰ ਤੋਂ ਭਰਿਆ ਪ੍ਰੇਮੀ ਸਰੀਰ ਤੱਕ ਵੀ ਲਗਾ ਦਿੰਦੇ ਹਨ, ਪ੍ਰਭੂ ਪ੍ਰਾਪਤੀ ਤਨ ਮਨ ਧਨ ਦੀ ਕੁਰਬਾਨੀ ਨਾਲ ਹੀ ਮਿਲਦੀ ਹੈ। ਸਵਯੰ ਧੰਨੇ ਨੇ ਸੋਚਿਆ ਵੀ ਅੱਜ ਪਹਿਲਾ ਦਿਨ ਹੈ, ਮੈਂ ਭਗਵਾਨ ਨੂੰ ਛਕਾਉਣ ਲੱਗਾ, ਲੇਕਿਨ ਪਤਾ ਨੀ ਕਿਸ ਕਾਰਨ ਤੇ ਮੇਰੇ ਤੇ ਨਾਰਾਜ਼ ਹਨ। ਸੋ ਇਹ ਤੋਂ ਤਾਂ ਬਿਹਤਰ ਹੈ ਭਗਵਾਨ ਦੀ ਨਾਰਾਜ਼ਗੀ ਨਾਲ ਆਪਣੇ ਸਰੀਰ ਦਾ ਘਾਤ ਕਰ ਲਈਏ ਚੰਗਾ। ਤੂੰ ਵੀ ਮੂੰਹ ਨਾਲ ਜਿਠਾਲਸਾਂ ਤੂੰ ਰੁੱਠਾ ਮੈਂ ਘਿਓ ਨਾ ਸੁਖਾਵਾ, ਕਹਿਣੇ ਭਗਵਾਨ ਤੂੰ ਮੇਰੇ ਨਾਲ ਰੁੱਸਿਆ ਹੋਇਆ ਹੈ, ਇਹ ਨੀ ਮੈਨੂੰ ਚੰਗਾ ਲੱਗਦਾ, ਇਦੋਂ ਤਾਂ ਬਿਹਤਰ ਹੈ ਮੈਂ ਵੀ ਕੁਛ ਨੀ ਖਾਵਾਂਗਾ ਉਨੀ ਦੇਰ ਤੱਕ ਆਪਣੇ ਪ੍ਰਾਣ ਤਿਆਗ ਦਿਆਂਗਾ। ਇਤਿਹਾਸ ਅੰਦਰ ਜਾ ਕੇ ਛੁਰੀ ਕੱਢ ਲਿਆਉਂਦਾ ਹੈ। ਆਖਰੀ ਪ੍ਰਾਰਥਨਾ ਕਰ ਲਈ, ਮਹਾਰਾਜ ਇੱਕ ਵਾਰੀ ਮੈਂ ਬੇਨਤੀ ਕਰੂੰਗਾ, ਅਗਰ ਆਪਨੇ ਛਕ ਲਿਆ ਤਾਂ ਮੇਰੇ ਤੇ ਆਪਦੀ ਪ੍ਰਸੰਨਤਾ, ਅਗਰ ਨਾ ਛਕਿਆ ਆ ਛੁਰੀ ਮੇਰੇ ਹੱਥ ਵਿੱਚ ਹੈ, ਇਹ ਮਾਰ ਕੇ ਆਪਣਾ ਘਾਤ ਕਰ ਲਵਾਂਗਾ। ਇਸ ਗੱਲ ਤੇ ਤੁਲ ਗਿਆ, ਅਸੀਂ ਅਰਦਾਸ ਕੀਤੀ, ਬੇਨਤੀ ਕੀਤੀ, ਪ੍ਰਾਰਥਨਾ ਕੀਤੀ, ਪ੍ਰਭੂ ਅੰਤਰਯਾਮੀ ਪਰਤਪਾਵਨ ਜੋ ਕੁਛ ਹਾਜ਼ਰ ਹੈ ਆਪ ਛਕੋ, ਆਪ ਤਾਂ ਪ੍ਰੇਮ ਦੇ ਪਾਰਕੂ ਹੋ, ਪ੍ਰੇਮ ਚਾਹੁੰਦੇ ਹੋ, ਚੰਗਾ ਚਿਹਰਾ ਤਾਂ ਚਾਹੁੰਦੇ ਕਈ ਨੀ, ਮਿਹਰ ਕਰੋ ਛਕੋ ਜੋ ਹਾਜ਼ਰ ਹੈ। ਬਾਅਦ ਵਿੱਚ ਡੰਗਰ ਬੱਚਾ ਵੀ ਤੀਸਰਾ ਪੈਰ ਹੋ ਗਿਆ, ਪਿਆਰ ਭੁੱਖਾ ਖੜਾ ਹੈ, ਇਹ ਕਿਰਪਾ ਕਰੋ। ਖੈਰ ਇਹ ਪ੍ਰਣ ਕਰ ਹੀ ਲਿਆ ਸੀ ਵੀ ਅਗਰ ਨਾ ਹੁਣ ਛਕਿਆ ਮੈਂ ਆਪਣਾ ਘਾਤ ਕਰ ਲਵਾਂਗਾ, ਫਿਰ ਇਦੋਂ ਅੱਗੇ ਨੀ। ਸੋ ਜਦੋਂ ਪੱਲਾ ਉਠਾ ਕੇ ਦੇਖਿਆ ਕੁਛ ਨੀ ਛਕਿਆ, ਅਖੀਰ ਆਪਣੇ ਪ੍ਰਣ ਦੇ ਮੁਤਾਬਕ ਕੰਨੇ ਨੇ ਆਪਣਾ ਸੱਜਾ ਹੱਥ ਜਿਹਦੇ ਵਿੱਚ ਛੁਰੀ ਸੀ ਉਹ ਉਠਾਇਆ, ਆਪਣੇ ਪੇਟ ਵਿੱਚ ਮਾਰ ਕੇ ਘਾਤ ਕਰਨ ਦੇ ਵਾਸਤੇ ਤਿਆਰੀ ਕੀਤੀ। ਜਦੋਂ ਇੰਨੀ ਗੱਲ ਹੋਈ, ਪਰਮੇਸ਼ਰ ਸਰਵ ਸ਼ਕਤੀਮਾਨ ਸਾਰੇ ਪਰਿਪੂਰਨ ਅਨੰਤ ਸ਼ਕਤ ਹੈ, ਜਦੋਂ ਚਾਹੇ ਜਿਹਾ ਜਾ ਰੂਪ ਧਾਰ ਲਏ ਉਹਨੂੰ ਕੋਈ ਔਖੀ ਗੱਲ ਨਹੀਂ ਹੈ। ਉਸੀ ਵਕਤ ਗੁਰਸਾਈ ਪ੍ਰਤੱਖ ਹੋਏ, ਉਹਦਾ ਹੱਥ ਫੜ ਲੈਂਦੇ, ਧੰਨਿਆ ਬਈ ਘਾਤ ਨਾ ਕਰ, ਲਿਆ ਮੈਂ ਛਕਦਾ ਹਾਂ। ਜਦੋਂ ਧੰਨੇ ਦਾ ਹੱਥ ਫੜ ਲਿਆ ਠੋਕੇ, ਸੋ ਖੁਸ਼ੀ ਦੀ ਹੱਦ ਨਾ ਰਹੀ ਧੰਨੇ ਦੀ। ਉਹ ਜਿਹੜੀ ਸਵੇਰ ਦੀ ਨਿਰਾਸ਼ਤਾ ਔਰ ਚਿੱਤ ਦੇ ਵਿੱਚ ਬੇਚੈਨੀ ਸੀ, ਘਬਰਾਹਟ ਸੀ, ਪਤਾ ਇੱਕ ਇਹੋ ਜਿਹੀ ਖੁਸ਼ੀ ਵਿੱਚ ਬਦਲੀ ਹੋਵੇਗੀ, ਉਸ ਖੁਸ਼ੀ ਨੂੰ ਆਪ ਜਾਣੇ ਕੰਨਾ ਯਾਰ ਜਿਹੀ ਜੀ ਇਹੋ ਜਿਹੀ ਕਿਸੇ ਨਾਲ ਵਾਪਰੀ ਰੂਪ ਹੋ ਜਾਣਾ। ਸੰਯੋਗ ਕਰਕੇ ਉਸੀ ਵਕਤ ਗੁਰਸਾਈ ਪ੍ਰਤੱਖ ਹੋਏ, ਛਾ ਰੁਪਈਆਂ ਉਸ ਮੌਕੇ ਪ੍ਰਗਟ ਹੋ ਕੇ ਛਕ ਰਹੇ ਹਨ, ਕੰਨਾ ਦੇਖਦੇ ਖੁਸ਼ ਹੁੰਦਾ ਹੈ। ਤੇ ਜਦੋਂ ਥੋੜਾ ਜਿਹਾ ਰਹਿ ਗਿਆ, ਕਹਿਣ ਦੇਖੋ ਮਹਾਰਾਜ ਮੈਂ ਵੀ ਸਵੇਰ ਦਾ ਭੁੱਖਾ ਦਿਆ, ਮੈਨੂੰ ਵੀ ਕੁਛ ਸੀਖਾ ਛੱਡੋ। ਖੈਰ ਉਹਨੇ ਛਕਿਆ, ਹੁਣ ਤੰਨੇ ਨੇ ਪਰਣ ਲੈ ਲਿਆ, ਦੇਖੋ ਮਹਾਰਾਜ ਅੱਜ ਕਿਤਨਾ ਵਕਤ ਲੱਗ ਗਿਆ, ਤੀਜਾ ਪੈਰ ਹੋ ਗਿਆ ਹੈ। ਸੋ ਮੈਂ ਕੰਮ ਕਾਰ ਵਾਲਾ ਬੰਦਾ ਵੇਲਾ ਤਾਂ ਹਾਨੀ ਵੀ ਸਾਰਾ ਦਿਨ ਲੱਗਿਆ, ਮੈਂ ਕੰਮ ਵੀ ਕਰਨਾ, ਆਪਣੇ ਡੰਗਰ ਬੱਚਾ ਖੋਲਣਾ, ਹੋਰ ਕੰਮ ਕਾਰ ਕਰਨਾ ਹੈ, ਉਹ ਵੀ ਭੁੱਖੇ ਤੇ ਆਏ ਨੇ ਬੇਚਾਰੇ ਪਸ਼ੂ। ਸੋ ਅੱਗੇ ਨੂੰ ਪੜਨ ਦੋ, ਪਹਿਲੀ ਬੇਨਤੀ ਨਾਲ ਆਪ ਪ੍ਰਗਟ ਹੋਇਆ ਕਰੋ, ਚੰਗਾ ਵੀ ਧੰਨਿਆ ਐਵੇਂ ਹੋਊ। ਸੋ ਪਰਣ ਵੀ ਲੈ ਲਿਆ ਉਸ ਦਿਨ। ਸਾਧ ਸਿੰਘ ਦੱਸਦੇ ਹਨ, ਚਿੱਤ ਵਿੱਚ ਸ਼ਰਧਾ ਸਰਲ ਸੁਭਾਅ ਤਦੇ ਹੀ, ਗੁਰੂ ਜੀ ਦੱਸਦੇ
ਨੇ ਪਾਏ ਮਿਲੇ ਰਗਰਾਇਆ,
ਤਪ ਕਿਆ ਤਪ ਕਿਆ ਬਰਤ ਪੂਜਾ ਜਾਂ ਕੇ ਰਿਦੇ ਪਾਉ ਹੈ ਦੂਜਾ ਰੇ ਜਨ ਮਨ ਮਾਧੋ ਸਿਉਂ ਲਾਈਏ ਚਿਤਰਾਈ ਨਾ ਚਤਰ ਪੁਜ ਪਾਈਏ ਪਰ ਹਰ ਕਾਮ ਕ੍ਰੋਧ ਹੰਕਾਰ ਪਰ ਹਰ ਲੋਭ ਹਰ ਲੋਕਾ ਚਾਰ ਕਰਮ ਕਰਤ ਬਦੇ ਅਹਮ ਵੇਵ ਮਿਲ ਪਾਥਰ ਕੀ ਕਰੀ ਸ਼ੇਵ ਕਹਿਤ ਕਬੀਰ ਭਗਤ ਕਰ ਪਾਇਆ ਹੋਲੇ ਪਾਏ ਮਿਲੇ ਸਰਲ ਸੁਭਾਅ ਬਿਲਕੁਲ ਜਦੋਂ ਸਾਰੇ ਮਨ ਦੇ ਛਲਵਲ ਨਿਕਲ ਜਾਣ ਚਿੱਤ ਵਿੱਚ ਕੋਈ ਚਿਤਰਾਈ ਨਾ ਰਹੇ ਸੌ ਫੀਸਦੀ ਪ੍ਰੇਮ ਮਨ ਵਿੱਚ ਠਾਠਾ ਮਾਰੇ ਸੋ ਉਸ ਮੌਕੇ ਪ੍ਰਭੂ ਕੋਈ ਗੁਣ ਨਹੀਂ ਦੇਖਦਾ ਚੱਟ ਹੀ ਪ੍ਰਿਤ ਹੋ ਜਾਂਦਾ ਹੈ ਉਹਦਾ ਸੁਭਾਵ ਹੈ ਪ੍ਰੇਮ ਦੇ ਵਸੀਭੂਤ ਹੋ ਜਾਣਾ ਉਹਦਾ ਬਿਰਧ ਹੈ ਕੁਦਰਤੀ ਸੋ ਇਸ ਕਰਕੇ ਹੀ ਦੱਸਦੇ ਹਨ ਗੁਸਾਈ ਪ੍ਰਤੱਖ ਹੋਏ ਛਾ ਰੋਟੀਆਂ ਲੈ ਮਿਲਾਵੇ ਭੋਲੇ ਪਾਏ ਗੋਬਿੰਦ ਮਿਲਾਵੇ
ਬਾਬਾ ਬਾਬਾ ਜੀ ਰੱਬ
ਗੱਲ ਨੂੰ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਇਹ ਵੀ ਦੱਸਣ ਕੇ ਜਾਟਰੋ ਉਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਥੰਨਾ ਬੜਫਾਗਾ ਇਉਂ ਇਹ ਸਿਰਫ ਸ਼ਰਧਾ ਦੀ ਮਿਹਰਬਾਨੀ ਹੋਰ ਕੋਈ ਵੈਸੇ ਵਿਦਿਆ ਰੰਚਕ ਮਾਤਰ ਨਹੀਂ ਸੀ ਸ਼ੁੱਧੀ ਪਵਿੱਤਰਤਾ ਨਹੀਂ ਸੀ ਜਾਣਦਾ ਹੋਰ ਕੋਈ ਚਤਰਾਈ ਨਹੀਂ ਸੀ ਕੇਵਲ ਸ਼ਰਧਾ ਦੁਆਰਾ ਇਸ ਵਿੱਚ ਪੂਰੀ ਭਾਵ ਭਗਤੀ ਆਵਸੀ ਸੰਯੋਂ ਅੱਗੇ ਉਸਨੇ ਆਪਣੇ ਸਰਲ ਸੁਭਾਅ ਦੇ ਮੁਤਾਬਕ ਭਗਵਾਨ ਨੂੰ ਕਿਹਾ ਮਹਾਰਾਜ ਮੈਂ ਕਲਾਪਾ ਜਾਂ ਮੈਨੂੰ ਕੰਮ ਕਾਰ ਦੀ ਵੀ ਮਦਦ ਦਿਆ ਕੰਮ ਵੀ ਕਰਾਏ ਇਸੀ ਤਰ੍ਹਾਂ ਹੋਰ ਭਗਤਾਂ ਨੇ ਆਰਤੀਆਂ ਕੀਤੀਆਂ ਤੰਨੇ ਨੇ ਆਰਤਾ ਕੀਤਾ ਹੈ ਤੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਸ਼ ਵਾਰਤਾ ਇਹ ਉਸਦੇ ਵਿੱਚ ਪ੍ਰਾਰਥਨਾ ਕੀਤੀਆਂ
ਜੋ ਜਨ ਤੁਮਰੀ ਭਗਤ ਕਰਨ ਤੇ ਕਿਨਕੇ ਕਾਜ ਸਵਾਰ Thank you.
ਕਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ ਦਾਲ ਸੀਧਾ ਮਾਂਗੋ ਕਿਹੋ ਹਮਰਾ ਖੁਸ਼ੀ ਕਰੇ ਨਿਤ ਜੀਓ ਪਨੀਆਂ ਸਾਧਨ ਨੀਕਾ ਅਨਾਜ ਮਾਂਗੋ ਸਭ ਸੀਕਾ ਗੁਰੂ ਭੈਂਸ ਮਾਂਗੋ ਲਵੇਰੀ ਇੱਕ ਤਾਜਨ ਤਰੇ ਚੰਗੇਰੀ ਕਰਕੀ ਗੇਹਨ ਚੰਗੀ ਜਨ ਥੰਨਾ ਲੇਵੇ ਮੰਗੀ ਜਿਵੇਂ ਹੋਰ ਭਗਤਾਂ ਨੇ ਆਰਤੀ ਵਿੱਚ ਮੰਗਾਂ ਕੀਤੀਆਂ ਇਸਨੇ ਵੀ ਇੰਨੀਆਂ ਇੰਨੀਆਂ ਮੰਗਾਂ ਕੀਤੀਆਂ
ਨਾਲੇ ਮੰਗਦਾ ਹੈ ਮੈਂ
ਸਰੀਰ ਦੀਆਂ ਜ਼ਰੂਰੀਅਤ ਜਿੱਤੀਆਂ ਚਾਹੀਦੀਆਂ ਸੀ ਸਾਰੇ ਭਗਤਾਂ ਨੇ ਉਹੀਆਂ ਜਿਹੀਆਂ ਮੰਗੀਆਂ ਹਨ ਇਸ ਕਰਕੇ ਤੰਨੇ ਨੂੰ ਕਿਤਨੀ ਜਲਦੀ ਪ੍ਰਭੂ ਸਾਕਾਰ ਰੂਪ ਵਿੱਚ ਹੋ ਕੇ ਪ੍ਰਗਟ ਹੋਇਆ ਇਹਦਾ ਕੀ ਕਾਰਨ ਸੀ ਉਹਦੀ ਦ੍ਰਿੜ ਸ਼ਰਧਾ ਦਾ ਫਲ ਸੀ ਸ਼ਰਧਾ ਕਿਤਨਾ ਬਲਵਾਨ ਸਾਧਨ ਹੈ ਜੇ ਕਿਸੇ ਦੇ ਚਿੱਤ ਵਿੱਚ ਪੂਰੀ ਹੋ ਆਵੇ ਉਹਦੀ ਕਾਰਜ ਸਿੱਧੀ ਵਾਸਤੇ ਦੇਰ ਨਹੀਂ ਲੱਗਿਆ ਕਰਦੀ ਤਾਂ ਤੇ ਸ਼ਰਧਾ ਸਾਡੇ ਗੁਰੂ ਘਰ ਵਿੱਚ ਸ਼ਰਧਾ ਸਾਡਾ ਇਸ਼ਟ ਗੁਰੂ ਗ੍ਰੰਥ ਸਾਹਿਬ ਹੈ ਛੇ ਗੁਰੂਆਂ ਦਾ ਸਰੂਪ ਸਾਕਸ਼ਾਤ ਭਗਵਾਨ ਮੰਨਦੇ ਹਨ ਔਰ ਦੂਸਰੇ ਸਤਪੁਰਸ਼ਾਂ ਦੇ ਬਚਨਾਂ ਤੇ ਜਿਹਨਾਂ ਨੇ ਦੱਸਣਾ ਪ੍ਰੇਮ ਦੱਸਣੇ ਇਹ ਜਿਹੜੀ ਸ਼ਰਧਾ ਹੈ ਇਹ ਇਸਦੇ ਜਨਮ ਦੀ ਸਫਲਤਾ ਦਾ ਕਾਰਨ ਹੈ ਕਹਿੰਦੇ ਸ਼ਰਧਾ ਬਹੁਤ ਬਲਵਾਨ ਸਾਧਨ ਹੈ ਜਿੱਥੇ ਸ਼ਰਧਾ ਆ ਜਾਂਦੀ ਹੈ ਉੱਥੇ ਹੋਰ ਸਾਧਨ ਸਹਿਜੇ ਹੀ ਆ ਜਾਂਦੇ ਹਨ ਜਿਵੇਂ ਬਾਰਿਸ਼ ਪਿਆ ਉੱਚੀਆਂ ਥਾਵਾਂ ਦਾ ਪਾਣੀ ਰੁੜ ਕੇ ਨੀਵੇਂ ਥਾਂ ਕੁਦਰਤੀ ਆ ਟਿਕਿਆ ਕਰਦਾ ਹੈ ਸ਼ਰਧਾ ਦੇ ਨਾਲ ਹੋਰ ਜਿਤਨੇ ਸੰਦਮ ਆਦਿ ਸਾਧਨ ਹਨ ਉਹ ਸਹਿਜ ਹੀ ਇਸ ਨੂੰ ਪ੍ਰਾਪਤ ਹੋ ਜਾਇਆ ਕਰਦੇ ਹਨ। ਤਾਂ ਤੇ ਸਾਰੇ ਸਾਧਨਾਂ ਦਾ ਮੂਲ ਸ਼ਰਧਾ ਰੱਖੀ ਗਈ ਹੈ। ਇਸ ਵਾਸਤੇ ਹੀ ਗੁਰੂ ਜੀ ਫਰਮਾਉਂਦੇ ਅਨਸਾਰ ਫਰੈ ਪਹਿਲਾ ਅਸੂਲ ਸ਼ਰਧਾ ਹੈ, ਦੂਸਰਾ ਨਿਰਮਾਣਤਾ। ਪਹਿਲੇ ਕੀਤੀ ਸ਼ਰਧਾ ਸਤਸੰਗੀ ਪੁੱਛਦੇ ਹੋਵੇ ਵੀ ਜੋ ਕੁਛ ਮੇਰੇ ਵਾਸਤੇ ਸੁਣਾਇਆ ਜਾ ਰਿਹਾ ਗੁਰਬਾਣੀ ਦੁਆਰਾ ਇਹ ਮੈਨੂੰ ਪੂਰਾ ਪੂਰਾ ਲਾਭ ਦੇਣ ਵਾਲੀ ਚੀਜ਼ ਹੈ ਕਿੰਤੂ ਨਾ ਹੋਵੇ, ਔਰ ਦੂਸਰਾ ਮਨ ਵਿੱਚ ਨਿਰਮਾਣਤਾ। ਇਹ ਸ਼ਰਧਾ ਨਾ ਆਉਣ ਦਾ ਕਾਰਨ ਚਿੱਤ ਵਿੱਚ ਕਈ ਕਿਸਮ ਦੇ ਅਭਿਮਾਨ ਹੁੰਦੇ ਹਨ, ਤਾਂ ਨਹੀਂ ਸ਼ਰਧਾ ਆਇਆ ਕਰਦੀ। ਉਹ ਹੁੰਦੇ ਨੇ ਰਾਜਮਦ, ਹਕੂਮਤ ਮਦ, ਜਵਾਨੀ ਮਦ, ਰੂਪਮਦ, ਧਨਮਦ, ਵਿਦਿਆ ਮਦ ਆਦਿ ਇਹੋ ਜਿਹੇ ਹੁੰਦੇ ਹਨ। ਮਦ ਨਾਮ ਹੰਕਾਰ ਦਾ ਹੈ, ਸੋ ਹਕੂਮਤ ਹੋਣੀ ਫਿਰ ਵੀ ਚਿੱਤ ਵਿੱਚ ਇਹ ਮਦ ਜਿਹੜਾ ਟਿੱਬਾ ਬਣ ਜਾਂਦਾ ਹੈ, ਤੇ ਧਨ ਦਾ ਵੀ। ਇਹ ਪੰਜੇ ਛੇ ਗੱਲਾਂ ਜਿਹੜੀਆਂ ਦੱਸੀਆਂ ਹਨ, ਇਹਨਾਂ ਵਿੱਚੋਂ ਕੋਈ ਵੀ ਹੋਵੇ ਚਿੱਤ ਵਿੱਚ ਉਹ ਮਨ ਵਿੱਚ ਸ਼ਰਧਾ ਆਉਣ ਨਹੀਂ ਦਿੰਦੀ ਹੁੰਦੀ। ਮੀਂਹ ਪਿਆਂ ਤੇ ਟਿੱਬੇ ਜਿਹੜੇ ਹਨ ਖਾਲੀ ਰਹਿੰਦੇ ਹੁੰਦੇ ਹਨ, ਨੀਵੇਂ ਤਾਂ ਲਵਲਾ ਭਰੇ ਹੁੰਦੇ ਹਨ। ਇਸੀ ਤਰ੍ਹਾਂ ਨਿਰਮਾਣ ਹਿਰਦੇ ਜਿਹੜੇ ਹਨ ਉਹ ਸ਼ਰਧਾ ਦੇ ਨਾਲ ਏਕਾਗਰਤਾ ਦੇ ਨਾਲ ਲਵਲ ਭਰ ਜਾਂਦੇ ਹਨ। ਜਿਹੜੇ ਇਹਨਾਂ ਟਿੱਬਿਆਂ ਜਿਹਨਾਂ ਹਿਰਦਿਆਂ ਵਿੱਚ ਟਿੱਬੇ ਹਨ, ਯਾਨੀ ਇਹਨਾਂ ਕਿਸੇ ਵਸਤੂ ਦਾ ਅਭਿਮਾਨ ਹੈ, ਉੱਥੇ ਸ਼ਰਧਾ ਔਰ ਏਕਾਗਰਤਾ ਠਹਿਰਿਆ ਨਹੀਂ ਕਰਦੇ, ਕਿਉਂਕਿ ਇਹਦੇ ਚਿੱਤ ਵਿੱਚ ਉਹ ਬੈਠੇ ਹੋਏ। ਇਸ ਕਰਕੇ ਦੂਸਰਾ ਸਾਧਨ ਇਹ ਦੱਸਿਆ, ਤੀਸਰਾ ਚਿੱਤ ਦੀ ਇਕਾਗਰਤਾ ਦੱਸੀ ਹੋਈ ਹੈ। ਸੋ ਆਓ ਇਹ ਤਿੰਨ ਸਾਧਨ ਸਤਸੰਗੀ ਪੁਰਸ਼ ਵਾਸਤੇ ਧਾਰਨੇ ਲਾਜ਼ਮੀ ਹਨ, ਤਾਂ ਪੂਰਾ ਪੂਰਾ ਲਾਭ ਉਠਾਇਆ ਕਰਦਾ ਹੈ। ਅੱਜ ਸ਼ਰਧਾ ਦੀ ਬਾਬਤ ਹੀ ਆਪਾਂ ਵਿਚਾਰ ਯਕੀਨ ਭਰੋਸਾ ਗੁਰੂ ਬਚਨਾਂ ਤੇ। ਜਿਸ ਜਗਿਆਸੂ ਦਾ ਹੈ, ਜਿਸ ਸਿੱਖ ਦਾ ਹੈ, ਜਿਸ ਸਤਸੰਗੀ ਦਾ ਹੈ, ਉਹ ਪੂਰਾ ਪੂਰਾ ਲਾਭ ਉਠਾਇਆ ਕਰਦਾ ਹੈ। ਹੁਣ ਗੁਰੂ ਸਤੋਤਰ ਪੜੋ।
ਤਨ ਹੈ ਤਨ ਹੈ ਤਨ ਹੈ Thank you.